कथा कवन कर्म नाम वर्ण सुमत चतुर चक्रवर्ती चतुर चक्र पुगते स्वयंभव शुभम सर्वदा सर्वजूते युकालं प्रणाशी दयालं स्वरूपे सदा अंग संगे अपंगं बभुते चतुर चक्रवर्ती चतुर चक्र पुगते स्वयंभव शुभम सर्वदा सर्वजूते युकालं प्रणाशी दयालं स्वरूपे सदायंग संगे पंगं बहुते शोको टल गुरु सेवियन से सुभाय दर्शन पर से गुरु के जन्म मरण दुख जाय होवे सिद्ध कुसम दीन अरसों पुरसों चटिए तू लिठे सच्चे पातशाह मर जन्म जन्म नी कटिए सज्जन सच्चा पातशाह सिरसाह नैसाह इस पास बैठे सोहिए सब नंदा वैसा हो सज्जन सच्चा पातशाह सिरसांदेसा हो जिस पास बैठे सोहिए सब नंदा वैसा हो।
वाहेगुरु साहेब जीओ श्लोक महला तीजा हस्ती सिर ज्यों अंकस है आहरण ज्यों सिर दे मन तन आगे राह कै उबी सेव करे हस्ती सिर ज्यों अंकस है आहरण ज्यों सिर दे मन तन आगे राह कै उबी सेव करे यों गुरमुख आप निवारी है सब राज श्रेष्ठ काले नानक गुरमुख बुझी है जा आपे नजर करे। महला तीजा जिन गुरमुख नाम ते आया आए ते परवान नानक कुल धारै अपना दरगह पावै मान पौड़ी गुरमुख सखिया सिख गुरु मेलाइया एक सेवक गुर पास एक गुर कार लाइया जिन्ना गुर प्यारा मन चित तिन्ना पाओ गुरु देवाइया गुर सिखा इको प्यार गुर मिता पुता भाइया गुर सतगुर बिल बोलो सब गुर आख गुरु जीवाइया गुर सिखा इको प्यार गुर मिता पुता भाइया गुर सतगुर बोलो सब गुर आख गुरु जीवाइया। वाहिगुरु जी का खालसा वाहिगुरु जी की फतेह। वाहिगुरु जी का खालसा वाहिगुरु जी की फतह। वाहिगुरु साहिब जीओ मंगर माहे सोहंदिया हर पिर संग बैठड़िया तेरकी सोभा क्या गणी जे साहिब मेलड़िया तन मन मौले आराम सिओ संग साध सहेलिया साध जना ते वाहरी से रहने अकेलिया तिन दुख न कबहू उतर से जम कै वस बड़िया जिनी रावया प्रवे अपना से दिसन नित खड़िया ਰਤਨ ਜਵੇਹਰ ਲਾਲ ਹਾਰ ਕੰਠ ਤੇ ਨਾ ਜਰੀਆ ਨਾਨਕ ਬੰਸ਼ ਧੂਰ ਤੈਨ ਪ੍ਰਭ ਸਰਨੇ ਦਰ ਬੜੀਆ ਮੰਗਰ ਪ੍ਰਭ ਆਰਾਧਨਾ ਬਹੁੜ ਨ ਜਨਮ ਲੜੀਆ ਮੰਗਰ ਮਾਹੇ ਸੁਹੰਦੀਆ ਹਰ ਫਿਰ ਸੰਗ ਬੈਠੜੀਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ, ਅੱਜ ਜੋ ਮੱਘਰ ਦਾ ਮਹੀਨਾ ਹੈ ਉਸ ਦੁਆਰਾ ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਉਪਦੇਸ਼ ਦੀ ਬਖਸ਼ਿਸ਼ ਕੀਤੀ ਹੈ। ਗੁਰੂ ਘਰ ਦੀ ਚਲੀ ਆ ਰਹੀ ਰੀਤੀ ਦੇ ਅਨੁਸਾਰ ਜੋ 12 ਮਹੀਨਿਆਂ ਦੁਆਰਾ ਸਤਿਗੁਰੂ ਮਹਾਰਾਜ ਜੀ ਨੇ ਉਪਦੇਸ਼ ਦਿੱਤੇ ਹਨ ਉਹ ਮਾਨ ਰਾਗ ਦੇ ਅੰਦਰ ਜੋ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ 12 ਮਾਹਾਂ ਉਚਾਰਨ ਕੀਤਾ ਹੈ ਇਹ ਸੁਖੈਨ ਰੂਪ ਦੇ ਵਿੱਚ ਹੈ। ਭਾਵ ਉਹੀ ਨੇ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਤੁਖਾਰੀ ਰਾਗ ਦੇ ਅੰਦਰ 12 ਮਾਹਾਂ ਦੁਆਰਾ ਉਪਦੇਸ਼ ਦੀ ਬਖਸ਼ਿਸ਼ ਕੀਤੀ ਹੈ। ਉਸ ਦੇ ਅੰਦਰ ਵਿਦਤਾ ਦੇ ਢੰਗ ਦੇ ਨਾਲ ਉਹ ਵਾਹਿਗੁਰੂ ਪਰਮੇਸ਼ਰ ਦੇ ਗਹਿਰ ਗੰਭੀਰ ਆਸ਼ੇ ਨੂੰ ਐਸੇ ਰੂਪ ਦੇ ਵਿੱਚ ਵਰਣਨ ਕੀਤਾ ਹੈ ਕਿ ਜੈਸਾ ਉਹ ਵਾਹਿਗੁਰੂ ਪਰਮੇਸ਼ਰ ਗਹਿਰ ਗੰਭੀਰ ਹੈ ਐਸੇ ਹੀ ਸਤਿਗੁਰੂ ਮਹਾਰਾਜ ਜੀ ਨੇ ਉਸ ਦੇ ਅੰਦਰ ਅਲੰਕਾਰ ਰੱਖੇ ਹਨ। ਉਸ ਦੇ ਗੁਣਾਂ ਦਾ ਵਰਣਨ ਵੀ ਬਹੁਤ ਗਹਿਰ ਗੰਭੀਰਤਾ ਦੇ ਨਾਲ ਕੀਤਾ ਹੈ ਕਿ ਉਸਨੂੰ ਬਾਹਰੋਂ ਸੁਣ ਕੇ ਸਮਝਣਾ ਕੁਛ ਸ਼ਕਤੀ ਬਿਰਤੀ ਦੁਆਰਾ ਹੋਰ ਭਾਵ ਪ੍ਰਤੀਤ ਹੁੰਦੇ ਹਨ ਤੇ ਜੋ ਡੂੰਘਾ ਸਿਧਾਂਤ ਹੈ ਉਸ ਦੇ ਅੰਦਰ ਉਹ ਸਮਝਣਾ ਵੀ ਕਠਿਨ ਹੈ। ਇਸੇ ਕਰਕੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਜਿਨ੍ਹਾਂ ਨੇ ਆਪਣੀ ਸਵੈ ਅੰਮ੍ਰਿਤ ਰੂਪ ਬਾਣੀ ਵੀ ਉਚਾਰਨ ਕੀਤੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਲਿਖਤ ਰੂਪ ਵਿੱਚ ਦਰਜ ਕੀਤੀ, ਹੋਰ ਸਤਿਗੁਰਾਂ ਦੀ ਬਾਣੀ ਦਾ ਸੰਪਾਦਨ ਕੀਤਾ, ਇਕੱਤਰ ਕਰਕੇ ਲਿਖਵਾਈ, ਗੁਰਸਿੱਖਾਂ ਦੇ ਬੇਨਤੀ ਕਰਨ ਤੋਂ ਕਿ ਮਹਾਰਾਜ ਆਪ ਕਿਰਪਾ ਕਰੋ ਜੋ ਸਾਡੀ ਭਾਰਤ ਭੂਮੀ ਹੈ ਇਸ ਦੀ ਰਹੁ ਰੀਤੀ ਅਨੁਸਾਰ, ਸਭਿਅਤਾ ਦੇ ਅਨੁਸਾਰ ਜੋ ਧਰਮ ਦਾ ਪੱਖ ਹੈ ਉਹ ਲੋਕ ਆਮ ਕਰਕੇ ਸਮੇਂ ਦੀ ਵਿਚਾਰ ਜਿਸਨੂੰ ਜੋਤਿਸ਼ ਕਿਹਾ ਜਾਂਦਾ ਹੈ, ਜੋ ਜੋਤਿਸ਼ ਪਦ ਜੋਤੀਆਂ ਤੋਂ ਚੰਦਰਮਾ, ਸੂਰਜ, ਤਾਰੇ, ਗ੍ਰਹਿ, ਉਪਗ੍ਰਹਿ, ਅਗਨੀ, ਸ਼ਬਦ ਚਾਰੇ ਕੇ ਜੋਤੀ ਮੰਨੇ ਹਨ, ਇਹਨਾਂ ਦਾ ਪ੍ਰਭਾਵ ਸੰਸਾਰ ਤੇ ਵਿਸ਼ੇਸ਼ ਕਰਕੇ ਪੈਂਦਾ ਹੈ, ਇਸ ਤੋਂ ਬਿਨਾਂ ਨਿਭਾਅ ਹੈ ਹੀ ਨਹੀਂ। ਜੇ ਸੂਰਜ ਚੰਦਰਮਾ ਨਾ ਹੋਣ ਜਾਂ ਅਗਨੀ ਨਾ ਹੋਵੇ ਜਾਂ ਗ੍ਰਹਿ ਉਪਗ੍ਰਹਿ ਨਾ ਹੋਣ ਇਹ ਸਭ ਗ੍ਰਹਿ ਨਾਮ ਘਰਾਂ ਦਾ ਹੁੰਦਾ ਹੈ, ਸਥਾਨਾਂ ਦਾ ਟਿਕਾਣਿਆਂ ਦਾ ਹੁੰਦਾ ਹੈ, ਇਹ ਸਾਰੇ ਜੇ ਚ ਖੰਡ ਮੰਡਲ ਵਰ ਭੰਡ ਇਹ ਉਹਨਾਂ ਦਾ ਭੇਦ ਹੈ। ਜੈਸੇ ਫਿਰ ਸੂਰਜ ਤੇ ਚੰਦਰਮਾ ਤੇ ਹੋਰ ਵੀ ਗ੍ਰਹਿਆਂ ਦੁਆਰਾ ਇਹ ਸਾਡੇ ਵਾਰ ਦਿਨ ਤੇ ਮਹੀਨੇ ਤੇ ਥਿੱਤਾਂ ਇਹ ਕਹਿਣ ਸੁਣ ਵਿੱਚ ਵਿਵਹਾਰ ਦੇ ਵਿੱਚ ਆਈਆਂ ਹਨ ਤੇ ਅੰਕਿਤ ਹੋਈਆਂ ਹਨ। ਇਹਨਾਂ ਨਾਲ ਜਿਵੇਂ ਸਤਿਗੁਰੂ ਸਾਹਿਬ ਜੀ ਦਾ ਸੂਰਜ ਇੱਕੋ ਰੁੱਤ ਅਨੇਕ, ਸੂਰਜ ਤਾਂ ਇੱਕੋ ਹੀ ਹੈ, ਉਹਦੇ ਨਾਲ ਸਮੇਂ ਸਮੇਂ ਉੱਤੇ ਜਿਵੇਂ ਰੁੱਤਾਂ ਦੇ ਹਿਸਾਬ ਦੇ ਨਾਲ ਵੀ ਠੰਡ ਤੇ ਗਰਮੀ ਹੈ, ਉਸਦੇ ਅਨੁਸਾਰ ਹੋਰ ਵੀ ਉਸਦੇ ਵਿੱਚ ਭੇਦ ਹਨ। ਕਿਤੇ ਗਰਮੀ ਜ਼ਿਆਦਾ ਹੋਣੇ ਕਰਕੇ ਉਹਦੇ ਅਨੁਸਾਰ ਹੀ ਫਿਰ ਮਹੀਨੇ ਇਸ ਤਰ੍ਹਾਂ ਠੰਡ ਦੇ ਹਿਸਾਬ ਦੇ ਨਾਲ ਹੀ ਪੂਰਾ ਮਹੀਨਿਆਂ 'ਚ ਠੰਡ ਪੈਂਦੀ ਹੈ। ਉਹ ਮੌਸਮ ਜਿਹੜੇ ਨੇ ਉਹ ਬਦਲਦੇ ਰਹਿੰਦੇ, ਉਹਨਾਂ ਦੇ ਅੰਦਰ ਹੋਰ ਵੀ ਭੇਦ ਹਨ। ਉਹਨਾਂ ਦੁਆਰਾ ਇਹ ਤਾਂ ਹੈ ਸੰਸਾਰ ਦੀ ਜਿਹੜੀ ਵਿਹਾਰ ਕਾਰ ਦੇ ਚਲਾਉਣ ਦੀ ਰੀਤੀ, ਇਹ ਸਮ ਸਮੁੱਚੇ ਬਾਤ ਵੀ ਸਾਰਿਆਂ ਨੂੰ ਹੀ ਸਮਾਨ ਹੈ। ਉਸਦਾ ਵਾਦ ਨਾਮ ਕਥਨ ਦਾ ਹੁੰਦਾ ਹੈ, ਇਸ ਦੇ ਨਾਲ ਹੀ ਆਮ ਜਿਹੜੇ ਵਿਵਹਾਰ ਨੇ ਉਹ ਚੱਲਦੇ ਹੈ। ਤੇ ਵਿਹਾਰ ਦੇ ਵਿੱਚ ਵੀ ਦੋ ਪਕਸ਼ ਨੇ, ਇਹ ਚੰਗਾ ਤੇ ਮਾੜਾ, ਕੰਮ ਕਹਿ ਦਿਓ ਵਿਹਾਰ ਕਹਿ ਦਿਓ, ਇਹਦੇ ਭੇਦ ਹੈ। ਇਹ ਸਾਰਿਆਂ ਨੂੰ ਵੀ ਪ੍ਰਕਾਸ਼ੀ ਜਾਂਦੇ ਹੈ, ਪ੍ਰਕਾਸ਼ ਕਰੀ ਜਾਂਦੇ ਹੈ। ਚੰਦਰਮਾ ਸੂਰਜ ਉਹਨਾਂ ਨੇ ਨਹੀਂ, ਵਾਹਿਗੁਰੂ ਨੇ ਐਸੀ ਜੋ ਰਚਨਾ ਬਣਾਈ ਹੈ ਉਹਨਾਂ ਨੂੰ ਇਸ ਗੱਲ ਦੇ ਵਿੱਚ ਉਹ ਨਹੀਂ ਭੇਦ ਕਰਦੇ, ਇਹ ਚੰਗਾ ਹੈ ਇਹ ਮਾੜਾ ਹੈ, ਜਾਂ ਧਰਤੀ ਹੋਰ ਤੱਤ ਵੀ ਵਾਹਿਗੁਰੂ ਦੇ ਐਸੇ ਹੀ ਬਣਾਏ ਹੋਏ ਨੇ। ਜੈਸੇ ਵਾਹਿਗੁਰੂ ਦਾ ਵੀ ਐਸਾ ਹੀ ਸਰੂਪ ਹੈ ਜੋ ਇਹਨਾਂ ਸਾਰਿਆਂ ਨੂੰ ਹੀ ਪ੍ਰਕਾਸ਼ਨ ਵਾਲਾ ਹੈ। ਹੋਰ ਵੀ ਸੰਸਾਰ ਦੇ ਵਿੱਚ ਉਹ ਵੀ ਇੱਕ ਸਮਾਨ ਹੀ ਸਾਰਿਆਂ ਨੂੰ ਇਹ ਵਸਤੂਆਂ ਦੇਈ ਜਾਂਦਾ ਹੈ, ਵਿਤਕਰਾ ਨਹੀਂ ਰੱਖਦਾ। ਜਿਹੜੇ ਕੋਈ ਦੁੱਖ ਸੁੱਖ ਹਨ ਜੇ ਕੋਈ ਉਹ ਤਾਂ ਵਿਤਕਰਾ ਨਹੀਂ ਰੱਖਦਾ, ਫਿਰ ਸਾਨੂੰ ਕੋਈ ਦੁਖੀ ਹੈ, ਕੋਈ ਸੁਖੀ ਹੈ, ਕੋਈ ਛੋੜਾ ਹੈ, ਕੋਈ ਬਹੁਤਾ ਹੈ, ਕਿਸੇ ਦਾ ਕਿਸੇ ਪਾਸੇ ਰੁਚੀ ਹੈ, ਕਿਸੇ ਪਾਸੇ ਉਹ, ਇਹ ਜੀਵ ਭਾਵ ਦੇ ਅੰਦਰ ਜਿਹੜੀ ਹਉਮੈ ਹੈ, ਹਉਮੈ ਕਰਕੇ ਹੀ ਇਹ ਜੀਵ ਪ੍ਰਸਿੱਧ ਹੋ ਰਿਹਾ ਹੈ। ਜੇ ਹਉਮੈ ਨਾ ਹੋਵੇ ਤੇ ਕੋਈ ਜੀਵ ਹੈ ਹੀ ਨਹੀਂ, ਫਿਰ ਤਾਂ ਉਹ ਵਾਹਿਗੁਰੂ ਪਰਮੇਸ਼ਰ ਹੀ ਹੈ। ਜੈਸਾ ਸਤਿਗੁਰਾਂ ਦਾ ਵਚਨ ਹੈ, ਹਉਮੈ ਕਰੀ ਤਾਂ ਤੂੰ ਨਾਹੀਂ। ਜੇ ਅਸੀਂ ਹਉਮੈ ਕਰਦੇ ਹਾਂ ਤਾਂ ਜੀਵ ਹਾਂ, ਜੇ ਹਉਮੈ ਦੂਰ ਹੋ ਗਈ, ਜੇ ਹਉਮੈ ਕੀਤੀ ਤਾਂ ਤੂੰ ਹੈ ਨਹੀਂ। ਉਹ ਤਾਂ ਕਹਿੰਦੇ ਤੂੰ ਹੈ ਨਹੀਂ, ਉਹ ਕੋਈ ਜਮਾਂ ਸਮਾਪਤ ਹੋ ਗਿਆ, ਨਾ ਉਸਦਾ ਅਤਿਅੰਤ ਭਾਵ ਨਹੀਂ ਹੋਇਆ, ਕਿਉਂਕਿ ਕਿਸੇ ਚੀਜ਼ ਦੀ ਸਮਾਪਤੀ ਹੋਣੀ, ਅੰਤ ਹੋਣੇ, ਉਹ ਵੀ 6 ਪ੍ਰਕਾਰ ਦਾ, 5 ਪ੍ਰਕਾਰ ਦਾ ਗਿਆ। ਜਿਵੇਂ ਮੈਡੀਕਲ ਸਾਇੰਸ ਸੰਸਾਰ ਜਿਸ ਨੂੰ ਵੈਦਿਕ ਕਹਿ ਦਿੰਦੇ ਹੈ, ਉਹ ਕਹਿੰਦੇ ਦੁਨੀਆਂ ਦੇ ਵਿੱਚ ਮੌਤ ਹੈ, ਪਰ ਅਸਲੀ ਮੌਤ ਜਿਹੜੀ ਹੈ ਸਰੀਰ ਦਾ ਛੱਡਣਾ, ਅੰਤ ਸਮੇਂ ਦਾ ਹੋਣਾ, ਉਸਨੂੰ ਕਹਿੰਦੇ ਇਸ ਵੇਲੇ ਪ੍ਰਾਣ ਜੁਦੇ ਹੋ ਜਾਣੇ, ਤੇ ਜਿਹੜੀ ਵਾਹਿਗੁਰੂ ਪਰਮੇਸ਼ਰ ਵੱਲੋਂ ਹੈ ਉਹ ਤਾਂ ਇੱਕੋ ਹੀ ਹੈ। ਬਾਕੀ ਬਹੁਤ ਤਰ੍ਹਾਂ ਦੀਆਂ ਮੌਤਾਂ ਹਨ ਜਿਹੜੀਆਂ ਸਾਡੀਆਂ ਅਸੀਂ ਆਪ ਸਹੇੜ ਲੈਂਦੇ ਹਾਂ ਹਮੇ ਵਿੱਚ। ਇਸੇ ਤਰ੍ਹਾਂ ਹੀ ਇਹ ਵੈਦਿਕ ਮਤ ਅਨੁਸਾਰ ਜਿਹੜੇ ਸੁੱਖ ਦੁੱਖ ਹਨ ਉਹਨਾਂ ਦਾ ਵੀ ਭੇਦਭਾਵ ਦੱਸਿਆ ਹੋਇਆ ਹੈ। ਸੋ ਇਹਦਾ ਵੀ ਵਾਹਿਗੁਰੂ ਪਰਮੇਸ਼ਰ ਵੀ ਸਾਰਿਆਂ ਨਾਲ ਉਸਦਾ ਕਿਵੇਂ ਨਿਰਵੈਰ ਹੈ, ਇਹ ਵੀ ਜਿਹੜੇ ਤੱਤਾਂ ਦੇ ਵਿੱਚ ਰੱਖੀਆਂ ਹੋਈਆਂ ਚੀਜ਼ਾਂ, ਹਵਾ ਪੌਣ ਪਾਣੀ, ਇਹ ਵੀ ਸਾਰਿਆਂ ਨਾਲ ਉਹਨੂੰ ਕਿਸੇ ਨਾਲ ਵੈਰ ਨਹੀਂ ਕਰਦੇ। ਇੱਕ ਸਮਾਨ ਹੈ। ਸੋ ਵਾਹਿਗੁਰੂ ਪਰਮੇਸ਼ਰ ਦਾ ਅਸਲੀ ਜਿਹੜਾ ਸਰੂਪ ਹੈ, ਵਾਸਤਵ ਸਰੂਪ ਜਿਸ ਨੂੰ ਕਹਿੰਦੇ ਹੈ, ਯਥਾਰਥ ਕਹਿੰਦੇ ਹੈ, ਪਰਮ ਅਰਥ ਕਹਿ ਦਿੰਦੇ ਹੈ, ਪਰਮ ਪ੍ਰਯੋਜਨ ਰੂਪ ਕਰਕੇ ਮਨੁੱਖ ਵਾਸਤੇ ਉਸਨੂੰ ਸਿੱਧ ਕਰਨਾ ਹੈ, ਉਹ ਰੂਪ ਰੰਗ ਰੇਖ ਤੋਂ ਰਹਿਤ ਹੈ। ਸਾਡੇ ਜਿਹੜੇ ਸਰੀਰ ਨੇ ਇਹ ਰੂਪ ਰੰਗ ਰੇਖਾ ਅਵੈਵਾਂ ਵਾਲੇ ਹੱਥ ਪੈਰ ਹੋਰ ਇਹਦੇ ਚ ਇਹ ਸੰਦਾਨ ਨੇ, ਇਹ ਤੋਂ ਇਹ ਤਾਂ ਸੂਖਮ ਸਰੀਰ ਹੈ, ਇਹ ਮੋਟਾ ਸਰੀਰ ਹੈ, ਇਸ ਦੇ ਅੰਦਰ ਸੂਖਮ ਸਰੀਰ ਹੈ, ਉਸ ਦੇ ਵਿੱਚ ਪ੍ਰਾਣ ਪ੍ਰਧਾਨ ਹਨ। ਜਿਹੜੇ ਪ੍ਰਾਣ ਹੈ, ਇੱਕ ਹੈ ਉਹ ਵਾਯੂ ਹੈ, ਹਵਾ, ਹਵਾ ਦਾ ਭੇਦ ਹੈ, ਪਰ ਉਸ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਨੇ ਐਸੀ ਸ਼ਕਤੀ ਰੱਖ ਦਿੱਤੀ ਹੈ, ਐਸਾ ਗੁਣ ਭਰਪੂਰ ਕਰ ਦਿੱਤਾ ਹੈ, ਜੇ ਜਦੋਂ ਉਹ ਸਰੀਰ ਚੋਂ ਨਿਕਲ ਜਾਣ ਤੇ ਸਰੀਰ ਫਿਰ ਢਹਿ ਢੇਰੀ ਹੋ ਜਾਂਦਾ ਹੈ। ਉਹ ਵੀ ਵਾਯੂ ਹੈ ਤੇ ਉਸਦਾ ਜਿਹੜਾ ਬਹੁਤ ਆਪਣੇ ਸਹੀ ਰੂਪ ਦੇ ਵਿੱਚ ਰਹਿਣਾ, ਸਰੀਰ ਦੇ ਅੰਦਰ ਕੰਮ ਕਰੀ ਜਾਣਾ, ਉਹ ਵਾਹਿਗੁਰੂ ਪਰਮੇਸ਼ਰ ਨੇ ਬਾਹਰ ਰੱਖ ਦਿੱਤਾ ਹੈ। ਬਾਹਰੀ ਹਵਾ ਤੋਂ ਪ੍ਰਾਣ ਵਾਯੂ ਕਹਿੰਦੇ ਹੈ ਆਪਣੀ ਭਾਸ਼ਾ ਦੇ ਵਿੱਚ, ਜਿਸ ਦੇ ਅੰਦਰ ਇੱਕ ਖਾਸ ਐਕਸੀਜਨ ਰੱਖੀ ਹੈ, ਇਹ ਅੰਗਰੇਜ਼ੀ ਦੇ ਦੱਸਣ ਉਹਨਾਂ ਦੇ ਹੈ, ਹੈ ਭੇਦ ਹੀ ਆਪਣੀ ਆਪਣੀ ਬੋਲੀ ਹੈ, ਤੇ ਉਸ ਤੋਂ ਬਿਨਾਂ ਇਹ ਅੰਦਰ ਨਹੀਂ ਠਹਿਰਦੇ, ਇਹ ਘਬਰਾਉਂਦੇ ਹੈ ਜੇ ਬਾਹਰੀ ਹਵਾ ਨਾ ਮਿਲੇ ਸਾਨੂੰ। ਐਸੀ ਹੈ ਉਹ ਅਸੀਂ ਥੋੜ੍ਹੇ ਥੋੜ੍ਹੇ ਸਮੇਂ ਦੇ ਵਿੱਚ ਵੀ, ਮਿੰਟਾਂ ਦੇ ਅੰਦਰ ਵੀ, ਜੇ ਕੋਈ ਸਾਹ ਨੂੰ ਰੋਕੇ ਜਾਂ ਹੋਰ ਚੀਜ਼, ਬਹੁਤਾ ਚਿਰ ਨਹੀਂ ਹੋ ਸਕਦਾ। ਉਹ ਐਸੀ ਵਾਹਿਗੁਰੂ ਪਰਮੇਸ਼ਰ ਨੇ ਇਹਦੀ ਜਿੰਦ ਜਾਨ ਰੱਖੀ ਹੈ। ਹੁਣ ਇਸੇ ਦ੍ਰਿਸ਼ਟਾਂਤ ਤੋਂ ਲੈ ਲਓ ਕਿ ਇਸੇ ਤਰ੍ਹਾਂ ਹੀ ਸਾਡਾ ਆਤਮਾ ਹੈ, ਜੀਵ ਹੈ, ਤੇ ਜਿਹੜਾ ਬਾਹਰ ਹੈ ਆਕਾਸ਼ ਦੇ ਵਿੱਚ ਸਾਰੀਆਂ ਚੀਜ਼ਾਂ ਸਾਨੂੰ ਦਿਸਦੀਆਂ ਨੇ, ਧਰਤੀ ਹੈ, ਹਵਾ ਹੈ, ਅਗਨੀ ਹੈ, ਉਹਨੂੰ ਪਰਮਾਤਮਾ ਕਹਿ ਦਿੰਦੇ ਆ। ਉਹ ਤੋਂ ਬਿਨਾਂ ਵੀ ਨਹੀਂ ਸਰਦਾ ਇਸ ਜੀਵ ਭਾਵ ਦਾ, ਬਲਕਿ ਇਹ ਤਾਂ ਥੋੜ੍ਹੀ ਜਿਹੀ ਇੱਕ ਵੱਖਰੀ ਗੱਲ ਹੋ ਜਾਂਦੀ ਹੈ ਵੀ ਬਾਹਰਲੀ ਹਵਾ ਜਾਂ ਹੋਰ ਚੀਜ਼ ਹੈ। ਤੇ ਜੇ ਉਹ ਵਿੱਚ ਨਾ ਹੋਵੇ ਸਾਡੇ ਆਤਮਾ ਵਿੱਚ ਜਾਂ ਸਰੀਰ ਦੇ ਅੰਦਰ, ਤੇ ਫਿਰ ਇਹਦੀ ਹੋਂਦ ਹੀ ਖਤਮ ਹੈ। ਕਿਉਂ ਇਸ ਤੋਂ ਬਿਨਾਂ ਉਹ ਰਹਿ ਨਹੀਂ ਸਕਦਾ, ਨਾ ਬਾਹਰਲੇ ਤੱਤ ਰਹਿ ਸਕਦੇ ਨੇ, ਉਹ ਫਿਰ ਆਪਣੀ ਇੱਛਾ ਅਨੁਸਾਰ ਵੀ ਵਾਹਿਗੁਰੂ ਪਰਮੇਸ਼ਰ ਹੈ ਜੋ ਸ੍ਰਿਸ਼ਟੀ ਨੂੰ ਰਚਦਾ ਹੈ, ਆਪਣੇ ਖੁਰਨੇ ਨਾਲ ਰਚ ਦਿੰਦਾ ਹੈ, ਤੇ ਫਿਰ ਉਸਦੀ ਵਿਚਾਲੇ ਪਾਲਣਾ ਵੀ ਕਰਦਾ ਹੈ, ਫਿਰ ਜਦੋਂ ਆਪਣੇ ਉਹਦੀ ਇੱਛਾ ਹੁੰਦੀ ਹੈ ਉਹਨੂੰ ਸਮਾਪਤ ਵੀ ਕਰ ਦਿੰਦਾ ਹੈ। ਐਸੀ ਵਾਹਿਗੁਰੂ ਪਰਮੇਸ਼ਰ ਦੀ ਇਹ ਰਚਨਾ ਹੈ, ਜਿਸ ਨੂੰ ਵਿਸਮਾਦ ਕਹਿ ਦੇ ਵੀ ਅਸਚਰ ਜੀ ਗੱਲ ਹੈ। ਇਸ ਦੇ ਅੰਦਰ ਹੁਣ ਆਪਣੇ ਤੇ ਗੱਲ ਆ ਜਾਂਦੀ ਹੈ, ਜਿਹੜੇ ਆਪਾਂ ਸਾਰੇ ਬੈਠੇ ਹਾਂ ਦੂਰ ਦੁਰੇਡੇ ਤੋਂ ਚੱਲ ਕੇ ਆਏ ਹਾਂ, ਇਹ ਦਿਹਾੜਾ ਜਿਹੜਾ ਹੈ ਇਸ ਦਿਨ ਸਤਿਗੁਰੂ ਸਾਹਿਬ ਜੀ ਨੇ ਜੋ ਉਪਦੇਸ਼ ਦਿੱਤੇ ਉਹਨਾਂ ਨੂੰ ਸੁਣਨਾ ਹੈ, ਤੇ ਵਾਹਿਗੁਰੂ ਦੀ ਕਿਰਪਾ ਹੋਵੇ ਸੁਣ ਕੇ ਉਸ ਰਸਤੇ ਪੈ ਜਾਈਏ ਜੋ ਸਤਿਗੁਰੂ ਸਾਹਿਬ ਜੀ ਦੱਸਦੇ ਨੇ, ਤੇ ਉਸ ਰਸਤੇ 'ਤੇ ਤੁਰੀ ਜਾਈਏ ਤੁਰੀ ਜਾਈਏ। ਉਹਨੂੰ ਮੰਨਣ ਕਹਿੰਦੇ ਆ, ਤੇ ਫਿਰ ਇਹ ਜੋ ਸਤਿਗੁਰੂ ਸਾਹਿਬ ਜੀ ਸਿੱਖਿਆ ਉਪਦੇਸ਼ ਜਾਂ ਸਾਧਨ ਦੱਸਦੇ ਹਨ, ਤੁਰੀ ਜਾਵਾਂਗੇ ਚਲੀ ਜਾਵਾਂਗੇ, ਉਸਦਾ ਮੰਨਣ ਕਰੀ ਜਾਵਾਂਗੇ ਮੰਨੀ ਜਾਵਾਂਗੇ, ਤੇ ਵਾਹਿਗੁਰੂ ਪਰਮੇਸ਼ਰ ਨੂੰ ਮਿਲ ਪਾਵਾਂਗੇ। ਉਸ ਤੋਂ ਫਿਰ ਵੱਖਰੇ ਨੇ, ਉਸਦਾ ਹੀ ਰੂਪ ਹੀ ਹੋ ਜਾਂਦੇ। ਪਰ ਪਹਿਲਾਂ ਤਾਂ ਹੁਣ ਜਿਹੜਾ ਇੱਕ ਵਾਹਿਗੁਰੂ ਪਰਮੇਸ਼ਰ ਦੇ ਜਿਸ ਤਰ੍ਹਾਂ ਰਹਿਤਨਾਮੇ ਵਿੱਚ ਆਉਂਦਾ ਹੈ ਭਾਈ ਨੰਦ ਲਾਲ ਜੀ ਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੁੱਛਦੇ ਹੈ ਕਿ ਮਹਾਰਾਜ ਤੁਸੀਂ ਪਰਮੇਸ਼ਰ ਸਰੂਪ ਸਾਨੂੰ ਕਹਿੰਦੇ ਹੈ, ਗੁਰੂ ਸਰੂਪ ਕਹਿੰਦੇ ਹੈ, ਤੇ ਉਹ ਪਰਮੇਸ਼ਰ ਤਾਂ ਰੂਪ ਰੰਗ ਤੋਂ ਰਹਿਤ ਹੈ, ਤੇ ਤੁਸੀਂ ਤਾਂ ਤੁਹਾਡੇ ਦਰਸ਼ਨ ਵੀ ਹੁੰਦੇ ਹੈ, ਸ਼ਕਤੀਆਂ ਤੁਹਾਡੇ 'ਚ ਵੱਖਰੀਆਂ ਨੇ, ਤੇ ਕਿਰਪਾ ਕਰਕੇ ਦੱਸੋ ਫਿਰ। ਸਤਿਗੁਰੂ ਸਾਹਿਬ ਜੀ ਨੇ ਕਿਹਾ ਵੀ ਤਿੰਨ ਰੂਪ ਹੈ ਮੋਹੇ ਕੇ ਸੁਣੋ ਨੰਦ ਜਿੱਤ ਲਾਏ, ਨਿਰਗੁਣ ਸਰਗੁਣ ਗੁਰ ਸ਼ਬਦ ਕਹੋ ਤੁਹੇ ਸਮਝਾਏ, ਕਿ ਤਿੰਨ ਸਰੂਪ ਹੈ ਸਾਡੇ, ਇੱਕ ਤਾਂ ਰਜੋ ਤਮੋ ਗੁਣ ਜਿਹੜੇ ਇਹ ਮਾਇਆ ਦਾ ਕਾਰਜ ਹੈ। ਹੁਣ ਸਮਝਣ ਵਾਲੀ ਗੱਲ ਹੈ ਇਹ, ਇੱਥੇ ਆ ਕੇ ਗੁਰੂ ਮਹਾਰਾਜ ਜੀ ਦੇ ਹਜ਼ੂਰ ਆ ਕੇ ਜਦੋਂ ਉਹਨਾਂ ਦੇ ਸ਼ਬਦ ਦੀ ਉਪਦੇਸ਼ ਦੀ ਵਿਚਾਰ ਹੁੰਦੀ ਹੈ ਫਿਰ ਹੀ ਪਤਾ ਲੱਗਦਾ, ਨਹੀਂ ਤਾਂ ਆਮ ਨਹੀਂ ਪਤਾ ਲੱਗਦਾ। ਇਸ ਕਰਕੇ ਉਹਨੂੰ ਸੰਗਤ ਕਿਹਾ, ਉਸਦੇ ਵਿੱਚ ਵਿਚਾਰ ਹੁੰਦੇ, ਐਨ ਚੰਗੀ ਤਰ੍ਹਾਂ ਉਸਦਾ ਨਿਰਣਾ ਹੁੰਦਾ ਹੈ। ਸਗੋਂ ਜਿਵੇਂ ਦੁੱਧ ਹੈ ਉਸਨੂੰ ਐਨ ਚੰਗੀ ਤਰ੍ਹਾਂ ਜਮਾ ਕੇ ਫਿਰ ਰੜਕੀਦਾ ਹੈ, ਫਿਰ ਲੱਸੀ ਬਣ ਜਾਂਦੀ ਹੈ, ਮੱਖਣ ਵੱਖਰਾ ਹੋ ਜਾਂਦਾ ਹੈ। ਤਾਂ ਸਤਿਗੁਰੂ ਸਾਹਿਬ ਜੀ ਦੇ ਬਚਨ ਨੇ ਤਿਤ ਜਾਏ ਬਹੁ ਸਤ ਸੰਗਤੀ, ਜਿੱਥੇ ਹਰ ਕਾ ਹਰ ਨਾਮ ਬਲੋਈਏ, ਸਹਿਜੇ ਹੀ ਹਰ ਨਾਮ ਲੇਹੋ, ਹਰ ਤਤ ਨਾ ਖੋਈਏ। ਜਿਵੇਂ ਤਤ ਵਸਤੂ ਹੁੰਦੀ ਹੈ, ਦੁੱਧ ਨੂੰ ਜਮਾ ਕੇ ਰੜਕੀ ਦਾ, ਉਸਦੇ ਵਿੱਚ ਮੱਖਣ ਨਿਕਲ ਆਉਂਦਾ ਹੈ, ਇਸੇ ਤਰ੍ਹਾਂ ਹੀ ਜਿਹੜੇ ਗੁਰੂ ਕੇ ਉਪਦੇਸ਼ ਨੇ ਉਸ ਦੀ ਵਿਚਾਰ ਨਿਰਣਾ ਕਰਨਾ, ਉਸਦੇ ਨਾਲ ਆਤਮਾ ਪਰਾਤਮਾ ਜੀਵ ਆਤਮਾ ਉਸਦੇ ਸਾਰੇ ਨਿਰਣੇ ਕਰਕੇ ਮੱਖਣ ਵਾਂਗੂ ਜੋ ਬ੍ਰਹਮਾਨੰਦ ਸਰੂਪ ਹੈ, ਇਹ ਸੰਤੋਂ ਮੱਖਣ ਖਾਇਆ। ਸ਼ਾਸ਼ਤੀ ਹੈ ਸੰਸਾਰ, ਜਿਹੜੇ ਗੁਰਮੁਖ ਨੇ ਨਾਮ ਜਪਣ ਵਾਲੇ ਹੈ, ਸਤਿਗੁਰੂ ਸਾਹਿਬ ਜੀ ਦੇ ਸਨਮੁਖ ਹੈ, ਉਹ ਵਾਹਿਗੁਰੂ ਪਰਮੇਸ਼ਰ ਦਾ ਆਨੰਦ ਮਾਣਦੇ ਹੈ। ਹੋਰ ਦੁਨੀਆਂ ਤਾਂ ਲੱਸੀ ਪੀਂਦੀ ਹੈ, ਲੱਸੀ ਦੇ ਵਿੱਚ ਵੀ ਕੁਛ ਕੁਛ ਹੁੰਦੀ ਹੈ ਥੰਧਿਆਈ, ਕਿਣਕੇ ਜਾਂ ਵਾਹਿਗੁਰੂ ਨੇ ਉਹ ਵੀ ਬਣਾਈ ਹੈ, ਕੁਛ ਪੀ ਕੇ ਅੰਦਰ ਹੁੰਦਾ ਹੀ ਹੈ ਨਾ। ਇਸ ਤਰ੍ਹਾਂ ਜਿਹੜੇ ਸੰਸਾਰੀ ਲੋਕ ਨੇ, ਇਹਦੇ ਵਿੱਚ ਵੀ ਸੰਸਾਰ ਦੇ ਵਿਹਾਰਾਂ ਕਾਰਾਂ ਦੇ ਵਿੱਚ ਸਾਰਿਆਂ ਦੇ ਵਿੱਚ ਵੀ ਵਾਹਿਗੁਰੂ ਪਰਮੇਸ਼ਰ ਨੇ ਅਰਪਣਾ ਪ੍ਰਤੀਬਿੰਬ ਪਾਉਂਦਾ ਹੈ, ਉਹ ਕੁਛ ਆਨੰਦ ਸੁੱਖ ਹੈ ਅਤੇ ਤਾਂਹੀਓ ਲੱਗਦੇ ਹੈ, ਐਵੇਂ ਤਾਂ ਨਹੀਂ ਹੈ ਵੀ ਉਸ ਤੋਂ ਦੁੱਖ ਦੇ ਵਿੱਚ ਤਾਂ ਕੋਈ ਨਹੀਂ ਲੱਗਦਾ, ਜੇ ਕਿਵੇਂ ਨਹੀਂ ਹੈ। ਪਰ ਮਾਇਆ ਬ੍ਰਹਮ ਰਮੈ ਸਭ ਸੰਗ, ਉਸਦੀ ਜਿਹੜੀ ਮਾਇਆ ਹੈ, ਕੁਦਰਤ ਹੈ, ਸ਼ਕਤੀ ਹੈ, ਪ੍ਰਭਾਵ ਪਾਇਆ ਹੋਇਆ ਸਾਰਿਆਂ ਦੇ ਉੱਤੇ। ਹੁਣ ਸਾਨੂੰ ਐਸਾ ਪ੍ਰਭਾਵ ਪਿਆ ਹੋਇਆ ਸਾਡੇ ਮਨ ਬੁੱਧ ਚਿੱਤ ਦੇ ਉੱਤੇ, ਇਹ ਮਾਇਆ ਦਾ ਸੁਭਾਵ ਹੈ ਵੀ ਮੈਂ ਹੀ ਹਾਂ, ਪਰਮੇਸ਼ਰ ਹੈ ਹੀ ਨਹੀਂ, ਕਹਿੰਦੇ ਦਿਸਦਾ ਤਾਂ ਹੈ ਹੀ ਨਹੀਂ, ਇਹਨਾਂ ਅੱਖਾਂ ਨਾਲ ਜਿਹੜੀ ਚੀਜ਼ ਦਿਸਦੀ ਹੋਵੇ ਉਸੇ ਨੂੰ ਅਸੀਂ ਰੂਪ ਰੰਗ ਵਾਲੇ। ਹੁਣ ਅਸੀਂ ਰੂਪ ਰੰਗ ਹੈ ਸਾਡਾ, ਵਾਹਿਗੁਰੂ ਦਾ ਰੂਪ ਰੰਗ ਹੈ ਨਹੀਂ, ਵਾਹਿਗੁਰੂ ਦਾ ਰੂਪ ਰੰਗ ਹੈ ਨਹੀਂ, ਜਿਹੜੀ ਰੂਪ ਰੰਗ ਵਾਲੀ ਚੀਜ਼ ਹੋਊਗੀ ਉਹ ਜੰਮਣ ਮਨ ਚ ਆਊਗੀ, ਇਹ ਵੀ ਸੋਚ ਲਿਓ। ਸਰੀਰ ਹੈ, ਸਥੂਲ ਸਰੀਰ ਹੈ, ਇਸਦੇ ਅੰਦਰ ਸਭ ਕੁਛ ਵਾਹਿਗੁਰੂ ਪਰਮੇਸ਼ਰ ਨੇ ਪਹਿਲਾਂ ਹੀ ਬਣਾਇਆ ਹੋਇਆ ਹੈ, ਪਰ ਸਥੂਲ ਸਰੀਰ ਦੇ ਅੰਦਰ ਚਲੋ ਮਾਤਾ ਪਿਤਾ ਦਾ ਆਪੋ ਵਿੱਚ ਸੰਬੰਧ ਕਰਕੇ ਉਸਦੇ ਸੰਬੰਧ ਦੇ ਨਾਲ, ਪਰ ਪਹਿਲਾਂ ਹੀ ਵਾਹਿਗੁਰੂ ਪਰਮੇਸ਼ਰ ਨੇ ਮਾਤਾ ਦੇ ਸਰੀਰ ਦੇ ਵਿੱਚ ਵੀ ਤੇ ਪਿਤਾ ਦੇ ਸਰੀਰ ਦੇ ਵਿੱਚ ਵੀ ਸਭ ਕੁਛ ਹੀ ਪਹਿਲਾਂ ਹੀ ਬਣਾ ਕੇ ਰੱਖਿਆ ਹੋਇਆ ਹੈ। ਜਿਹੜੇ ਵਿਚਾਰਵਾਨ ਨੇ ਉਹ ਸਾਰੀਆਂ ਸਰੀਰ ਦੇ ਵਿੱਚ ਸੱਤ ਅੱਠ ਚੀਜ਼ਾਂ ਨੇ ਸਾਡੀਆਂ, ਜਿਵੇਂ ਹੱਡ ਹੈ, ਮਾਸ ਹੈ, ਲਹੂ ਹੈ, ਇਹ ਸਾਰੀਆਂ ਚੀਜ਼ਾਂ, ਚਰਬੀ ਹੈ, ਇਹ ਸਾਰੀਆਂ ਚੀਜ਼ਾਂ ਰੱਖੀਆਂ ਹੋਈਆਂ। ਇੱਕ ਪਰਮੇਸ਼ਰ ਨੇ ਇਹਨਾਂ ਇਹ ਵੱਧ ਤੋਂ ਵੱਧ ਕੀਮਤ ਵਾਲੀਆਂ ਚੀਜ਼ਾਂ ਨੇ, ਔਰ ਇਹਨਾਂ ਦੇ ਅੰਦਰ ਵੀ, ਸਾਡੇ ਸਰੀਰ ਦੇ ਅੰਦਰ ਵੀ, ਪਾਣੀ ਦੇ ਅੰਦਰ ਵੀ, ਛੋਟੇ ਛੋਟੇ ਸੂਖਮ ਤੋਂ ਸੂਖਮ ਇਹ ਚੰਗੇ ਵੀ ਤੇ ਮਾੜੇ ਵੀ ਜਿਰਮ ਨੇ, ਬਹੁਤ ਕੀਟਾਣੂ ਅਣੂ ਰੂਪ ਦੇ ਵਿੱਚ ਵੀ, ਜਿਹੜੇ ਇਹਦੀ ਖੋਜ ਕਰਨ ਵਾਲੇ ਉਹ ਕਹਿੰਦੇ ਵੀ ਅਸੀਂ ਵੀ ਖੋਜ ਕਰਦੇ ਹਾਂ, ਪਰ ਐਸੇ ਸੂਖਮ ਤੋਂ ਸੂਖਮ ਅੰਦਰ ਕੀਟਾਣੂ ਹੈ ਜਿਹੜੇ ਸਾਡੇ ਯੰਤਰ ਵੀ ਦੇਖ ਨਹੀਂ ਸਕਦੇ, ਅਸੀਂ ਫਿਰ ਅਨੁਮਾਨ ਦੇ ਨਾਲ ਹੀ ਵੀ ਇਹ ਆਦਮੀ ਰੋਗੀ ਹੈ, ਇਸ ਨੂੰ ਇਹ ਦਿਓ, ਉਹ ਦਵਾਈ ਦਿੰਦੇ, ਉਹ ਵੜ ਜਾਂਦੇ ਆ, ਫਿਰ ਪੈਦਾ ਹੋ ਜਾਂਦੇ ਆ, ਉਹ ਦੋਵੇਂ ਅੰਦਰ ਪੈਦਾ ਹੋ ਹੀ ਜਾਂਦੇ, ਸਾਨੂੰ ਨਹੀਂ ਪਤਾ। ਸਾਡੇ ਵੀ ਦੇਖ ਲਓ ਵੀ ਹੋਰ ਵੀ ਸਾਰੇ ਪੇਟ ਦੇ ਅੰਦਰ ਹੈ, ਨਾੜੀਆਂ ਰੱਖੀਆਂ ਜਿਸ ਨੂੰ ਮੇਧਾ ਕਹਿ ਦਿੰਦੇ ਹੈ, ਉਹ सब हजम आपे करी जाता, कोई यतन तो नहीं करते असि जी चीज खाने चुपके खा ली, पर वो बाड़ी चंकी खावे तो और नतीजा निकलूगा, वह यतन तो नहीं करते, आप ही उसका अगे लहू बनी जाता है, आप ही मास बनी जाता है, आप ही होर चीजा बनी जाने, अखीर से शुक्र है। शुक्र ब्रह्मचर्य नु कहते जत, ये बहुत ही अमोलिक चीज है। रंचक रेत खेत तन निर्मित दुर्लभ दे सवार तरी, मात पिता की रक्षण पन्ने ऐसा कहता भी वाहिगुरु परमेश्वर ने वो अणु तो अणु रखे हुए ने, संबंध के नाल फिर टिकाने बनाए हुए ने, साडा सूर शरीर बन दे वाहिगुरु ने, माता दे शरीर दे अंदर सब जंत्र बनाए हुए ने, फिट किए जिन्हों कोई नहीं बना सकता। यत्न है कोई बीमार शुमार इधर उधर या होर पोहर जाए ने, उन्होंने होर नहीं कोई बना सकता। सो भाव है इस फिर होर जूना देख लो कि ने गिरिया ही नहीं जा सकदिया। गुरबाणी तो पता लगता जे भगत नाम 42 लख जी जल में होते, 84 लख जीवन है। गुरबाणी का सब तो श्रोमणी प्रवान असी मनते हैं, ये वेदा वाले वेद का मनते हैं, मुसलमान कुरान का मनते हैं, आप अपने मनते हैं, असी गुरबाणी का भी 42 लख प्रकार के जी जड़े ने वो पानी में है, 42 लख प्रकार के बाहर है जिड़े खोज करी जाते ने। अजकल तो बहुत वखो वखरे वो चीजा आदियां ने, वे एस चैनल से आऊगा जी आऊगा जी, वो आने टेलीविजन से आने, समुद्रा की खोज भी आनी है, जंगलों की भी खोज भी आनी है, पंछियों की भी आनी है, सर्पा भी बहुत ये हम चीजा साढ़े सामने साड़ी विचार अंदर आने लग पी है। ये नहीं कह सकते भी ये नहीं है या होर चीज है, केवल छोटिया छोटिया चीजा नहीं है, और जिमें घोड़े हाथी बार ने इस तरह पानी दे भी वखरे उठे रहने। रचना जी बाहर चीज है इतने वो असी जो पानी च हो चले जी वो समाप्त हो जाती, पानी वाली जी कोई बाहर नहीं बच सकती। रहो विचार हूं भी मनुखा दे जी है वाहिगुरु परमेश्वर ने बनाई है, बड़ी अमोलिक है और दुर्लभ है, औखी लभन वाली है। फिरत फिरत बहुत युग हारे मानस देर लई, नानक कहत मिलन की बरिया सिमृत कहां ले। ये तैनू समा मिलया एक एक श्वास एक एक मिनट ये दुर्लभ है, पर ए जिहड़ी साध संगत है उस दे विच आ के गुरु के उपदेशन द्वारा पता लगता है। इस करके जिहड़ा इत्थे आ के सुनन दा प्रयोजन वाहिगुरु कृपा करे कि जिवें सुन वेले ख्याल रहिंदा है, इस तरह जे अगों पिछों भी उहदे नालों थोड़े तो थोड़ा भी रवे की सुनया उसका मनन करना, दूजिया जड़िया विरोधी चीजा ने सानू जन्म च नरकों च पाने वाली ने उन्हों तो बचिए, उधरले पासे लगे रहिए। वो है वाहिगुरु परमेश्वर अपना उसका स्वरूप है, जेड़े जे वाहिगुरु परमेश्वर का रूप रंग बनागे तो वो भी फिर समाप्ति चाहू उसका भी अंत हो जू। हाँ रूप रंग उसके अवैध शरीर बनाए हुए ने, वो इन्हों तो स्वतंत्र है, ਜਿਹੜੇ ਉਪਾਸ਼ਨਾ ਭਗਤੀ ਦੇ ਵਿੱਚ ਹੈ ਵੀ ਵਾਹਿਗੁਰੂ ਪਰਮੇਸ਼ਵਰ ਜੀ ਜੀ ਸਤਿਗੁਰੂ ਸਾਹਿਬ ਜੀ ਨੇ ਤੇਰੇ ਬੰਕੇ ਲੋਇਨ ਦੰਤਰੀ ਸ਼ਾਲਾ ਸੋਹਣੇ ਨੱਕ ਦਿਨ ਲੰਬੜੇ ਵਾਲਾ ਕੰਚਨ ਕਾਇਆ ਸੋਨੇ ਕੀ ਢਾਲਾ ਐਸਾ ਵੀ ਸਰੂਪ ਤੇਰਾ ਹੈ ਉਹ ਉਪਾਸ਼ਕਾਂ ਵਾਸਤੇ ਹੈ ਭਗਤੀ ਪਾਵ ਵਾਲਿਆਂ ਵਾਸਤੇ ਹੈ ਤੇ ਉਹਦੇ ਅੰਦਰ ਵੀ ਜੋ ਕੁਛ ਆਨੰਦ ਸੋਟ ਸਾਰੇ ਕੋਈ ਐਸਾ ਫਰਕ ਨਹੀਂ ਹੈ ਪਰ ਉਹਦੇ ਵਿੱਚ ਦੋ ਭਾਵ ਬਣੇ ਰਹਿੰਦੇ ਹੈ ਉਹ ਚੀਜ਼ ਨਹੀਂ ਬਣਦੀ ਜਿਹੜੀ ਹੈਗੀ ਹੈ ਜਿਵੇਂ ਪਾਣੀ ਦੀ ਬੂੰਦ ਹੈ ਉਹ ਪਾਣੀ ਵਿੱਚ ਪਾਓ ਪਾਣੀ ਦਾ ਰੂਪ ਹੀ ਹੋ ਜਾਂਦੀ ਹੈ ਇੱਕ ਹੈ ਉਹ ਭਾਵਨਾ ਅਨੁਸਾਰ ਹੈ ਜੈਸੀ ਭਾਵਨਾ ਵੀ ਸੁਣਿਆ ਗੁਰੂ ਮਹਾਰਾਜ ਦੇ ਬਚਨਾਂ ਅਨੁਸਾਰ ਐਸਾ ਹੀ ਹੈ ਤੇ ਜਾਂ ਆਪ ਆਪਣੇ ਜਿਹੜੇ ਇਸ਼ਟ ਨੇ ਜਿਵੇਂ ਹਿੰਦੂ ਮਤ ਦੇ ਵਿੱਚ ਪੁਰਾਣਿਕ ਮਤ ਵਾਲਿਆਂ ਨੇ ਪੰਜ ਈਸ਼ਵਰ ਭਗਵਾਨ ਮੰਨੇ ਇਹ ਵਿਸ਼ਨੂੰ ਸ਼ਿਵਜੀ ਸੂਰਜ ਇਹ ਗਣੇਸ਼ ਇਹ ਆਦਿ ਉਹਨਾਂ ਦੀ ਭਾਵਨਾ ਉਹਨਾਂ ਨੇ ਜੈਸੇ ਗ੍ਰੰਥਾਂ ਜਾਂ ਹੋਰ ਲੈ ਉਹਨਾਂ ਨੂੰ ਦਰਸ਼ਨ ਪਰਸ਼ਨ ਹੁੰਦੇ ਆ ਉਹਨਾਂ ਨੂੰ ਗਰਮ ਕਰਦੇ ਆ ਜਿਵੇਂ ਗੁਰੂ ਘਰ ਦੇ ਵਿੱਚ ਸੁਖਾਲਾ ਸਮਝਣ ਵਾਸਤੇ ਜਿਵੇਂ ਗੁਰੂ ਮਹਾਰਾਜ ਨੇ ਕਿਹਾ ਇੱਕ ਤਾਂ ਸਾਡਾ ਆਹ ਹੁਣ ਸਰੂਪ ਹੈ ਇੱਕ ਹੈਗਾ ਸ਼ਬਦ ਸਰੂਪ ਜਿਹਨੂੰ ਗੁਰਬਾਣੀ ਸਰੂਪ ਕਹਿੰਦੇ ਸ਼ਬਦ ਸਰੂਪ ਨਾਮ ਸਰੂਪ ਕਹਿੰਦੇ ਉਹ ਹੈ ਉਹਦੇ ਵਿੱਚ ਐਸੀ ਨਾਮ ਦੇ ਵਿੱਚ ਬਾਣੀ ਦੇ ਵਿੱਚ ਐਸੀ ਸ਼ਕਤੀ ਰੱਖੀ ਹੈ ਨਾਗੁਣ ਤੇ ਪੁਨ ਸਾਗੁਣ ਤੇ ਗੁਰ ਕੇ ਮਤ ਮੈਂ ਵੱਡ ਨਾਮ ਪਛਾਣੋ ਸਾਰੇ ਮਤਾਂ ਦੇ ਵਿੱਚ ਹੀ ਕਿਉਂਕਿ ਗੁਰੂ ਪਰਮੇਸ਼ਰ ਹੈ ਉਸਨੇ ਸਿੱਖਿਆ ਦਿੱਤੀ ਹੈ ਸਾਰੇ ਮਤਾਂ ਦੇ ਵਿੱਚ ਹੀ ਉਹ ਪਰਿਪੂਰਨ ਵਿਆਪਕ ਹੈ ਜੈਸਾ ਜੈਸਾ ਸਮੇਂ ਅਨੁਸਾਰ ਉਸਨੇ ਬੋਝ ਕਰਾਉਣਾ ਹੈ ਐਸੇ ਐਸੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਵਸੈ ਵੇ ਪ੍ਰਵਾਹ ਉਹਦੀ ਆਪਣੀ ਇੱਛਾ ਹੈ ਉਹ ਸਾਡੇ ਵਾਸਤੇ ਵੀ ਗੁਰੂ ਨਾਨਕ ਸਾਹਿਬ ਪਰਮੇਸ਼ਵਰ ਸਰੂਪ ਨੇ ਦਸੋਂ ਪਾਤਸ਼ਾਹੀਆਂ ਸਰੂਪ ਨੇ ਇਹ ਸਾਡੇ ਉਧਾਰ ਵਾਸਤੇ ਧਾਰਿਆ ਹੈ ਤੇ ਉਹ ਪਹਿਲਾਂ ਤਾਂ ਸੁਣ ਕੇ ਜਿਹੜੇ ਗੁਰੂ ਨਾਨਕ ਸਾਹਿਬ ਜੀ ਗੁਰਬਾਣੀ ਅਨੁਸਾਰ ਜਾਂ ਇਤਿਹਾਸ ਫੇਰ ਅੱਗੇ ਬਣਦੇ ਆ ਜੇ ਭਾਈ ਬਾਲਾ ਜੀ ਨਾਲ ਰਹੇ ਨੇ ਉਹਨਾਂ ਨੇ ਫਿਰ ਜਨਮ ਸਾਖੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਭਾਈ ਬਾਲਾ ਜੀ ਤੁਸੀਂ ਨਾਲ ਰਹੇ ਹੋ ਉਹ ਕੌਤਕ ਦੱਸੋ ਗੁਰੂ ਨਾਨਕ ਸਾਹਿਬ ਜੀ ਦੇ ਕੈਸਾ ਸਰੂਪ ਸੀ ਗੁਰੂ ਨਾਨਕ ਗੁਰੂ ਅੰਗਦ ਸਾਹਿਬ ਨੂੰ ਪਰ ਜਿਹਨਾਂ ਨੇ ਨਹੀਂ ਉਹਦੇ ਦਰਸ਼ਨ ਕੀਤੇ ਇਸ ਰੂਪ ਦੇ ਵਿੱਚ ਵਿਅਕਤੀਗਤ ਦੇ ਵਿੱਚ ਉਹ ਕਿਰਪਾ ਕਰਕੇ ਦੱਸੋ ਉਹਨਾਂ ਨੇ ਫਿਰ ਉਹ ਕਹਿੰਦੇ ਜੀ ਇਸ ਤਰ੍ਹਾਂ ਜਾ ਕੇ ਵਿਦਵਾਨ ਅਲੰਕਾਰ ਲਿਖਦੇ ਨੇ ਵੀ ਐਸਾ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਵੀ ਇਸ ਤਰ੍ਹਾਂ ਸ਼ਸਤਰ ਪਹਿਨੇ ਹੋਏ ਨੇ ਘੋੜੇ ਤੇ ਸਵਾਰ ਨੇ ਕਲਗੀ ਹੈ ਹੋਰ ਹੈ ਸਾਰੇ ਸੁਣ ਕੇ ਵੀ ਪਤਾ ਲੱਗਦਾ ਇਹਨੂੰ ਸਰਵਣ ਦਰਸ਼ਨ ਕਹਿੰਦੇ ਆ ਸੁਣ ਕੇ ਚੀਜ਼ਾਂ ਦਾ ਪਤਾ ਲੱਗ ਜਾਣਾ ਜਿਵੇਂ ਦੂਸਰੇ ਦੇਸ਼ਾਂ ਦੇ ਵਿੱਚ ਜਾਂ ਬ੍ਰਹਮ ਲੋਕ ਹੈ ਇੰਦਰ ਲੋਕ ਹੈ ਉੱਥੇ ਦੀਆਂ ਚੀਜ਼ਾਂ ਕੋਈ ਕਹਿੰਦਾ ਜੀ ਉੱਥੇ ਦੇਵਤੇ ਇਹੋ ਜਿਹੇ ਹੁੰਦੇ ਹੈ ਆਹ ਹੁੰਦੇ ਆ ਹੋਰ ਹੁੰਦੇ ਹੈ ਉਸ ਰੂਪ ਨੂੰ ਹੁਣ ਜਿਹੜੀ ਇਹ ਇੱਛਾ ਹੋਵੇ ਉਹ ਵੀ ਸ਼ਬਦ ਦੇ ਨਾਲ ਹੀ ਕਹਿੰਦੇ ਕੀ ਗੱਲ ਵੀ ਨਾਮ ਨੂੰ ਏਡਾ ਵੱਡਾ ਕਿਉਂ ਗਿਆ ਹਜੇ ਨਾਮ ਜਪੋ ਸਾਰੀ ਦੁਨੀਆਂ ਕਹਿੰਦੀ ਨਾਮ ਜਪੋ ਜੀ ਨਾਮ ਦਿਓ ਜੀ ਨਾਮ ਲਓ ਜੀ ਸ਼ਬਦ ਕਹਿ ਦਿਓ ਨਾਮ ਕਹਿ ਦਿਓ ਇਸ ਕਰਕੇ ਜਿਹੜੀ ਉਸ ਸੰਬੰਧੀ ਹੈ ਉਹ ਬਾਣੀ ਕਹਿ ਦਿਓ ਉਹਦੇ ਵਿੱਚ ਫਿਰ ਉਹਦੇ ਜਿਹੜੇ ਤਤ ਸਿਧਾਂਤ ਗੁਰਮਤ ਵਿਚਾਰ ਉਹਨੂੰ ਕਹਿ ਦਿਓ ਸਿੱਖੀ ਸਿੱਖਿਆ ਗੁਰ ਵਿਚਾਰ ਉਹਦੇ ਨਾਲ ਉਹ ਪ੍ਰਾਪਤ ਹੁੰਦਾ ਹੈ। ਕਹਿੰਦੇ ਜਿਹੜਾ ਕੋਈ ਵੀ ਸੰਸਾਰ ਦੇ ਵਿੱਚ ਕਈ ਐਸੇ ਦੋਨੇ ਚੀਜ਼ਾਂ ਵਰਤੀਆਂ ਨੇ, ਪਖੰਡ ਡੰਗ ਵੀ ਵਰਤੀ ਜਾਂਦਾ ਹੈ, ਝੂਠ ਵੀ ਵਰਤੀ ਜਾਂਦਾ ਹੈ, ਸੱਚ ਵੀ ਵਰਤੀ ਜਾਂਦਾ ਹੈ। ਇਸੇ ਤਰ੍ਹਾਂ ਹੀ ਗੁਰੂ ਵੀ ਕੱਚੇ ਪਿੱਲੇ ਨੇ, ਸੰਤ ਵੀ ਕੱਚੇ ਪਿੱਲੇ ਨੇ, ਸਹੀ ਵੀ ਨੇ, ਸਾਰੇ ਹੀ ਰੰਗ ਵਰਤੇ ਆ। ਇੱਥੇ ਪਰਮੇਸ਼ਰ ਨੇ ਰਲਾ ਮਿਲਾ ਹੀ ਬਣਾਇਆ। ਤੇ ਫਿਰ ਜਿਹਾ ਜਿਹਾ ਕੋਈ ਉਹਦੇ ਨਾਲ ਵਰਤੋਂ ਚ ਲਿਆਉਂਦਾ, ਉਹਨਾਂ ਨੂੰ ਉਹੋ ਜਿਹਾ ਉਹਨੂੰ ਫਲ ਮਿਲੀ ਜਾਂਦਾ ਹੈ। ਇਹ ਬੁੱਧੀ ਦਿੱਤੀ ਹੋਈ ਹੈ ਪਰਮੇਸ਼ਰ ਨੇ ਵੀ ਸਮਝ ਕੇ ਚੱਲੋ, ਅੱਖਾਂ ਦਿੱਤੀਆਂ ਨੇ ਕੰਨ ਦਿੱਤੇ ਆ ਸੁਣਨ ਵਾਸਤੇ, ਸੰਗਤ ਵੀ ਬਣਾਈ ਹੈ, ਦੂਜੇ ਵੀ ਮਹਿਕਮੇ ਬਹੁਤ ਨੇ। ਪਰ ਕਲਯੁਗ ਦੇ ਅੰਦਰ, ਇਸ ਸਮੇਂ ਦੇ ਅੰਦਰ ਵੇਖਣ ਸੁਣਨ ਦੇ ਵਿੱਚ ਤਾਂ ਦੋਵੇਂ ਚੀਜ਼ਾਂ ਬਹੁਤ ਚੱਲ ਰਹੀਆਂ ਨੇ। ਧਾਰਮਿਕ ਅਸਥਾਨ ਵੀ ਹੈ, ਮੁਸਲਮਾਨਾਂ ਦੇ ਵੀ ਹੈ, ਮੱਕਾ ਹੈ, ਹਰਿਮੰਦਰ ਸਾਹਿਬ ਹੈ ਸਿੱਖਾਂ ਦਾ, ਹੋਰ ਵੀ ਤਖ਼ਤ ਸਾਹਿਬਾਨ ਨੇ ਹਿੰਦੂਆਂ ਦੇ, ਬਨਾਰਸ ਕਾਂਸ਼ੀ ਹੋਰ ਸਾਰੇ ਹੈ। ਉਸੇ ਉਹਨਾਂ ਦੇ ਧਾਰਮਿਕ ਇਕੱਤਰ ਵੀ ਹੁੰਦੇ ਨੇ, ਦੂਸਰੇ ਵੀ ਹੁੰਦੇ ਨੇ। ਪਰ ਜਿਹੜੀ ਹੋਰ ਦੁਨੀਆ ਹੈ ਕਲਯੁਗ ਦੇ ਵਿੱਚ, ਸਹੀ ਰੂਪ ਦੇ ਵਿੱਚ ਬਹੁਤ ਘੱਟ ਨੇ। ਮੇਰੇ ਕੋਲ ਗੱਲ ਚੱਲੀ ਹੋਈ ਹੈ ਗੁਰਬਾਣੀ ਦੀ, ਇਹ ਬਹੁਤ ਥੋੜਿਆਂ ਨੂੰ ਘੱਟ ਪਤਾ ਹੈ ਕਿ ਗੁਰਬਾਣੀ ਜਿਹੜੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਲਿਖੀ ਹੋਈ ਹੈ ਨਾ, ਬਾਣੀ ਅੱਖਰਾਂ ਦੇ ਵਿੱਚ ਲਿਖੀ ਹੋਈ ਹੈ। ਜੇ ਅੱਖਰ ਹੈਗੇ ਹੈ ਤੇ ਉਹਨੂੰ ਅਸੀਂ ਗੁਰਬਾਣੀ ਸਰੂਪ ਕਰਕੇ ਉਹਦਾ ਸਤਿਕਾਰ ਵਧੇਰੇ ਹੈ। ਹੋਰ ਦੁਨੀਆਂ ਦੇ ਵਿੱਚ ਵੀ ਚੀਜ਼ਾਂ ਲਿਖੀਆਂ, ਉਹਨਾਂ ਦਾ ਅੱਖਰਾਂ ਦਾ ਅਸੀਂ ਨਹੀਂ ਕਰਦੇ। ਇਸ ਕਰਕੇ ਚੰਗੇ ਉਪਦੇਸ਼ ਵਿਚਾਰਾਂ ਸਾਹਿਬ ਗੁਰੂ ਉਪਦੇਸ਼ ਮਿਲਦਾ ਹੈ, ਇੱਥੋਂ ਗੁਰੂ ਸਰੂਪ ਹੈ, ਗੁਰੂ ਤੋਂ ਉਪਦੇਸ਼ ਮਿਲਦਾ, ਗੁਰੂ ਤੋਂ ਗਿਆਨ ਹੁੰਦਾ, ਇੱਥੋਂ ਗਿਆਨ ਹੁੰਦਾ ਹੈ। ਇਸੇ ਕਰਕੇ ਪੋਥੀ ਪਰਮੇਸ਼ਰ ਕਾ ਥਾਂ, ਪਰਮੇਸ਼ਰ ਦਾ ਟਿਕਾਣਾ ਹੈ, ਇੱਥੋਂ ਉਹਦਾ ਗਿਆਨ ਹੁੰਦਾ ਹੈ। ਕਿਸੇ ਦਾ ਟਿਕਾਣਾ ਹੋਵੇ ਉੱਥੋਂ ਪਤਾ ਲੱਗ ਜਾਂਦਾ ਉਹਦਾ ਸਾਰੀ ਚੀਜ਼ ਦਾ, ਉਹਦੇ ਗੁਣਾਂ ਦਾ ਕਰਤੱਬਾਂ ਦਾ ਮੇਲ ਜੋਲ ਰੱਖੇ। ਐਸੇ ਰੂਪ ਦੇ ਵਿੱਚ ਵੀ ਹੈ ਤੇ ਪਰ ਬਹੁਤ ਇਹ ਦੇਖੋਗੇ ਕਮੇਟੀਆਂ ਵੀ ਬਣੀਆਂ ਹੋਈਆਂ ਨੇ, ਉਹਨਾਂ ਦੇ ਨਿਯਮ ਵੀ ਬਣੇ ਹੋਏ ਹੈ ਤੇ ਉਹ ਸਿੰਘ ਸੀ ਚੰਗਾ ਗੁਰਮੁਖ ਸੀ। ਮੈਂ ਵੀ ਤੁਹਾਡੇ ਕਿੰਨੇ ਮੈਂਬਰ ਨੇ ਸ਼੍ਰੋਮਣੀ ਕਮੇਟੀ ਦਾ ਮੈਂਬਰ ਹੈ ਸੰਤ ਆਪਣੇ ਲੌਂਗੋਵਾਲੀ, ਉਹਨਾਂ ਦਾ ਸੰਗੀ ਹੈ, ਬਿਰਧ ਅਵਸਥਾ ਹੈ। ਮੈਂ ਵੀ ਤੁਸੀਂ ਇਹ ਰੌਲਾ ਜਿਹਾ ਪੈਂਦਾ ਜਾਂ ਹੋਰ ਚੀਜ਼ ਹੈ ਕੁਛ ਕਹਿੰਦੇ ਵੀ ਹੈ ਉੱਥੇ। ਉਹ ਕਹਿੰਦੇ ਜੀ ਸਾਡੇ 170 ਮੈਂਬਰ ਨੇ ਤੇ ਉਹ ਦੂਜਿਆਂ ਦੀ ਗਿਣਤੀ ਬਹੁਤੀ ਹੈ ਜਿਹੜੇ ਗੁਰਮੁਖ ਨੇ ਜਾਂ ਗੁਰਬਾਣੀ ਦੀ ਸ਼ਰਧਾ ਜਾਂ ਮੰਨਣ ਜਾਂ ਕੁਛ ਕਰਨ ਵਾਲੇ ਨੇ। ਤੇ ਜਦੋਂ ਅਸੀਂ ਕਹਿੰਦੇ ਵੀ ਆਹ ਗੱਲ ਨਹੀਂ ਹੋਣੀ ਚਾਹੀਦੀ, ਇੱਥੇ ਗੁਰਬਾਣੀ ਸਹੀ ਰੂਪ ਦੇ ਵਿੱਚ ਹੋਣੀ ਚਾਹੀਦੀ, ਇਹ ਹੋਣੀ ਚਾਹੀਦੀ ਹੈ, ਉਹ ਅਸੀਂ ਉੱਠ ਕੇ ਬੋਲਣ ਲੱਗਦੇ ਹਾਂ। ਬੀਬੀਆਂ ਦਾ ਵੀ ਵਿੱਚ ਇਹ ਹੱਕ ਹੈ, ਉਹ ਉੱਥੇ ਬਾਹਰ ਨੇ ਬਹਿ ਜਾ ਬਹਿ ਜਾ, ਬੋਲਣ ਨਹੀਂ ਦਿੰਦੇ ਹੈਗੇ। ਬਸ ਉਹ ਆਪਣੇ ਫਿਰ ਪਾਸ ਕਰ ਦਿੰਦੇ ਆ ਸਭ ਚੀਜ਼ ਲੈਂਦੇ। ਮੈਂ ਤੇਰੇ ਵਰਗੇ ਕਿੰਨੇ ਗਿਆ ਉੱਥੇ, ਕਹਿੰਦੇ ਜੀ 10 ਕੁ ਹੋਣੇ ਆ। ਦੇਖ ਲਓ ਇੱਕ ਪਾਸੇ ਵੀ 170 ਤੇ 10, ਫਿਰ ਕੀ ਵੱਟੀ ਦੀ ਕਿਸੇ ਦੀ। ਇਸੇ ਕਰਕੇ ਮਰਿਆਦਾ ਤਾਂ ਹੈਗੀਆਂ, ਲਿਖੀਆਂ ਹੋਈਆਂ ਵੀ ਹੈਗੀਆਂ ਸਾਰੀਆਂ ਮਤਾਂ ਮਤਾਂਤਰਾਂ ਦੇ ਵਿੱਚ, ਪਰ ਉਹਨੂੰ ਮੰਨਣ ਵਾਲੇ, ਉਹਦੀ ਸ਼ਰਧਾ ਵਾਲੇ ਬਹੁਤ ਥੋੜੇ ਨੇ। ਇਸੇ ਕਰਕੇ ਵਿਗਾੜ ਪੈ ਰਹੇ ਆ, ਨੁਕਸਾਨ ਹੋ ਰਹੇ। ਤੇ ਜਿਵੇਂ ਸੂਰਜ ਹੈ ਸਾਰਿਆਂ ਨੂੰ ਰੋਸ਼ਨੀ ਦੇਈ ਜਾਂਦਾ ਹੈ, ਹਵਾ ਹੈ ਸਾਰਿਆਂ ਚ ਚੱਲਦੀ, ਵਾਹਿਗੁਰੂ ਪਰਮੇਸ਼ਰ ਤਾਂ ਚਾਹੇ ਕੋਈ ਸੂਰਜ ਦੀ ਰੋਸ਼ਨੀ ਵਿੱਚ ਗੁਰਬਾਣੀ ਪੜੀ ਜਾਏ ਅੱਖਰਾਂ ਤੋਂ ਵੇਖ ਕੇ, ਚਾਹੇ ਦੂਸਰਾ ਕੁਛ ਕਰੀ ਜਾਏ, कुछ कार विहार हो ही करे करी जाए उल्ट पुलट कई करी जाए तो सूरज जड़ा है वो तो रोशनी दे ही जानी है। इस तरह वाहिगुरु परमेश्वर सत स्वरूप है असली पांति प्रेता रूप है नाम रूप जग पंच ये पंच चीजा रलिया हुई ने ये अंदर भी वो है वो तो सारे एक समान से करके उन्होंने कहा निर्वैर है वो अंदर जेहजी बुद्धि नाल कोई अपनी हमे नाल कोई करूगा उसका फिर वो नहीं करता वो फल उन्हों आप ही मिली जाता है फल प्रदाता जो हो जो घट वध करे जो किसी नाल फिर वो कंट्रोल भी है इतने जड़िया गड़बड़ा हो रही ने या राज प्रबंधन के चाहे जी वाहगुरु कई नासुक हो जाते भी लै कहते रब है उन्हें करता न्याय या इतने तो कोई न्याय नहीं उन्हें नहीं वो संबंध तो है उन्हें इस मात लोक के बुद्धि दी है चंगे काम करो होर करो उस समय तो बाद हिसाब किताब होगा पहला नहीं होंगे वो हिसाब किताब भी इतने बहुता ही कोई उपद्रव करे या होर फेरता हो ऐसे वे जड़े रखे हुए ने अगे मुखी बंदे प्रबंध वास्ते जिमें अपनी भारत भूमि हिंदू मत के अनुसार ब्रह्मा विष्णु शिव जी होर एक नहीं है कोई करोड़ों ही ने वे कानपुर की दे में कोट कु विष्णु महेश इस तरह ही मुहम्मद भी करोड़ों ही ने एक थोड़ा तो जिमें अपने करोड़ों के विचों कई गुरमुख भगती कर लग पे उन्होंने ज्ञान हो जाता है इस तरह उन्होंने भी जेड़े कोई लगते है भगती दे वाहिगुरू उन्होंने भी असली ज्ञान हो जाता है जिन्होंने नहीं ज्ञान वह हंकार के उल्टे काम भी करते हैं उतार उन्होंने कंट्रोल है जिसने ब्रह्म गर्व किया नहीं जानिया वेद की विक पड़ी पहचाने उन्होंने वास्ते वाहिगुरु परमेश्वर ने इस तरह भी चंगे कर्म करने वाले धर्म का पक्ष कहने दूजे पासे अधर्म है वो आसरी संपत्ति है उन्होंने कहने भी असि चंगे हैं साढ़े च ताकत है जिमें मनुख हो मनुख सृष्टि हो रहा है देव सृष्टि हो रहा है जो पशुओं के 84 लाख हो रहा है वो किस्म हो रहा है बेंत बेंती है ते ओ गल भोली जाती है अमृतदास बंद बुद्धि कमजोर हो जाती है शरीर भी कमजोर हो जाता सब कुछ ही हो जाता इस करके क्यों ना पहला पहला जब लग जरा रोग नहीं आया जब लग काल ग्रसी नहीं काया जब लग बिकल पे ही नहीं बानी पजले रे मन सारे पानी कहना वे फी जाऊगी हो जवानी मुड़ मुड़ के आनी है मूर्ख अंध ज्ञान खा पी लो ये बुढ़े हो गए बुढ़े हुए अब न पजिस पजिस का पाई आवे अंत न पजिया जाए कमजोर हो तो अपना आप ही सामना दूजे की होर या होर कर रहा है रोग आ जाए बिरध अवस्था के होर हो जाता है इस करके ये समा मिले संगत में आने का मौका मिले पर संगत भी जिमें यह विचार हुई है कि धार्मिक स्थानों से भी कोई बिरले बिरले ही ने जड़े जियो निर्मल बाहरों निर्मल बाहरों तो निर्मल जियो निर्मल सतगुर से करनी कमाणी जिन्होंने सतगुरु का उपदेश लैके भगती की है सही रूप दे विच है वो रास्ता ठीक है हुण आपां बथेरे कुछ वेख लिया होर ना जीवनां दे विच भी चलो विचारां तो पता लगता है भी अज दे छोड़ा असीं खबरे किथे किथे फिरदे आए हैं भाई हुण तां इस गल नूं भाई रे इस मन को समझाए मन को समझाइए कि ठीक है हम तो रस्ते पै जाए ਚੀਜ਼ਾਂ ਸਾਰੀਆਂ ਵਾਹਿਗੁਰੂ ਪਰਮੇਸ਼ਰ ਨੇ ਧਾਰਮਿਕ ਤੌਰ ਤੇ ਵੀ ਦਿੱਤੀਆਂ ਹੋਈਆਂ ਨੇ, ਚੰਗੀ ਵਰਤੋਂ ਦੇ ਵਿੱਚ ਵੀ। ਤੇ ਜੇ ਉਹ ਮਾੜਾ ਪਾਸਾ ਉਹਦੀ ਮਾੜੀ ਗੱਲ ਕਰਾਂਗੇ, ਫਿਰ ਉਹ ਵਾਹਿਗੁਰੂ ਪਰਮੇਸ਼ਰ ਜਿਵੇਂ ਇਸ ਸੰਸਾਰ ਦੇ ਵਿੱਚ ਮਾੜੇ ਆਦਮੀ ਵੀ ਨੇ ਚੰਗੇ ਆ, ਕਈ ਮਾੜੇ ਆਪਣਾ ਪ੍ਰਭਾਵ ਪਾ ਜਾਂਦੇ ਆ, ਦੂਜੇ ਦੱਬ ਜਾਂਦੇ ਆ, ਕਈ ਵਾਰੀ ਉਹ ਦੂਜੇ ਦੱਬ ਜਾਂਦੇ। ਇਸ ਤਰ੍ਹਾਂ ਪਰਮੇਸ਼ਰ ਨੇ ਉੱਤੇ ਵੀ ਜਿਹੜੀ ਸ੍ਰਿਸ਼ਟੀ ਹੈ, ਜਿਹੜੇ ਦੇਵਤੇ ਹੈ, ਇੱਕ ਬੈਂਚ ਬਣਾਏ ਹੋਏ ਆ, ਉਹ ਆਪਣਾ ਜ਼ੋਰ ਪਾ ਜਾਂਦੇ। ਪਰ ਜਦੋਂ ਉਹਨਾਂ ਨੂੰ ਹੰਕਾਰ ਹੁੰਦਾ ਹੈ ਦੇਵਤਿਆਂ ਨੂੰ, ਅਭਿਮਾਨ ਉਤਾਰਨ ਦੇਵਤਿਆਂ ਮੈਂ ਖਾਸਰ ਦੈਨ, ਉਹ ਦੈਨ ਪੈਦਾ ਕਰਦਾ, ਉਹ ਫਿਰ ਉਹਨਾਂ ਦਾ ਅਹੰਕਾਰ ਦੂਰ ਕਰ, ਫਿਰ ਉਹ ਰੱਬ ਨੂੰ ਯਾਦ ਕਰਦੇ। ਉਹ ਤਾਂ ਵਾਹਿਗੁਰੂ ਚੰਗਾ ਹੀ ਯਾਦ ਕਰਾਉਂਦਾ ਵੀ ਇਸੇ ਢੰਗ ਨਾਲ ਹੀ ਸਹੀ। ਜੋ ਸਾਨੂੰ ਰੋਗ ਹੁੰਦੇ ਹੈ, ਇੱਕ ਕੱਲ ਹੀ ਪ੍ਰੇਮੀ ਆਇਆ ਇੱਥੇ ਦਮਨੇ ਸਾਹਿਬ ਤੋਂ, ਤੇ ਉਹ ਕਹਿੰਦਾ ਹੁਣ ਬਹੁਤ ਚੰਗਾ ਹੋ ਸੇਵਾ 'ਚ ਲੱਗਿਆ ਹੋਇਆ, ਤੇ ਇਸ ਮਹਿਕਮੇ 'ਚ ਵੀ ਹੈ, ਖੇਤੀਬਾੜੀ ਦੇ ਅਫਸਰ ਹੈ, ਇੰਸਪੈਕਟਰ ਹੈ, ਕਿੰਨੀ ਤਨਖਾਹ ਚੜੀ ਹੈ, 15-18 ਹਜ਼ਾਰ ਹੋਊਗੀ, ਤੇ ਮੁੰਡੇ ਵੀ ਪੜ੍ਹਦੇ ਹੈ। ਕਹਿੰਦਾ ਜੀ ਮੈਂ ਕਿਹਾ ਵਿੱਚੋਂ ਅਗਰ ਮੈਂ ਤਾਂ ਨਾਸਤਿਕ ਸੀ, ਕਮਿਊਨਿਸਟ ਸੀਗਾ, ਮੈਂ ਤੂੰ ਕਿਵੇਂ ਇੱਧਰ ਲੱਗ ਗਿਆ? ਤੇ ਫਿਰ ਉਹ ਕਹਿੰਦਾ ਵੀ ਜਿਹੜੀਆਂ ਗੁਪਤ ਚੀਜ਼ਾਂ ਨੇ ਨਾ, ਉਹ ਸਾਡੇ 'ਤੇ ਉਹਨਾਂ ਦਾ ਪਹਿਰਾ ਬਹੁਤ ਹੋ ਗਿਆ, ਬੜੇ ਇਲਾਜ ਹੋਰ ਕਿਰਾਏ ਕੋਈ ਨਹੀਂ ਚੱਲਿਆ। ਫਿਰ ਜੀ ਇਹੀ ਗੱਲ ਹੋਈ ਵੀ ਸੇਵਾ ਵਾਲੇ ਜਿਹੜੇ ਨੇ ਉਹ ਕਹਿੰਦੇ ਭਾਈ ਸੇਵਾ ਕਰਿਆ ਕਰੋ, ਨਾਮ ਜਪਿਆ ਕਰੋ, ਇੱਧਰੋਂ ਫਾਇਦਾ ਹੋਣ ਲੱਗ ਪਿਆ, ਮੈਂ ਹੁਣ ਸੇਵਾ ਵੀ ਕਰਦਾ ਹਾਂ ਅਤੇ ਉੱਧਰ ਵੀ ਕਰਦਾ ਹਾਂ। ਉਹ ਕਹਿਣ ਦਾ ਮਤਲਬ ਹੈ ਜਿਹੜੇ ਰੋਗ ਸੋਗ ਵੀ ਆਉਂਦੇ, ਕਹਿੰਦੇ ਦੁੱਖ ਫੂਕ ਸਦ ਮਾਰ, ਇਹ ਤੇ ਦਾਤ ਤੇਰੀ ਦਾਤਾਰ, ਦਾਤਾ ਹੈ, ਚੰਗੀ ਨੂੰ ਵੀ ਹੁੰਦਾ ਹੈ ਤੇ ਉਹਦੇ ਨਾਲ ਡੰਡੇ ਨਾਲ ਵੀ ਸੂਤ ਹੋ ਜਾਂਦਾ ਨਾ ਹਟੇ। ਸੋ ਵਾਹਿਗੁਰੂ ਭਲਾ ਹੀ ਭਲਾ ਕਰਦਾ ਹੈ, ਜੇ ਕਰਕੇ ਉਸ ਦੇ ਨਾਲ ਵੀ ਰੋਗ ਸੋਗ ਦੇ ਨਾਲ ਵੀ ਇੱਧਰੋਂ ਹਟ ਜਾਏ ਜਾਂ ਹੋਰ ਚੀਜ਼ ਹੋ ਜਾਏ। ਪਰ ਹੁਣ ਆਪਾਂ ਇਸ ਚੀਜ਼ ਨੂੰ ਸੰਭਾਲੀਏ, ਵੱਧ ਤੋਂ ਵੱਧ ਸੰਭਾਲੀਏ, ਦੂਜੇ ਪਾਸੇ ਨੇ ਵੀ ਕਰਨਾ ਆ ਤੇ ਅੰਦਰ ਇਕੱਠੇ ਵੀ ਹੋਏ ਨੇ, ਦੋਵੇਂ ਚੀਜ਼ਾਂ ਇਕੱਠੀਆਂ ਹੋਈਆਂ ਹੋਈਆਂ ਨੇ ਮਾਰੀਆਂ ਨੇ ਉਹਦੇ ਸੰਸਕਾਰ ਰੂਪ ਕਰਕੇ। ਮਨ ਦਾ ਰੂਪ ਰੰਗ ਨਹੀਂ ਹੈ, ਬੁੱਧੀ ਦਾ ਰੂਪ ਰੰਗ ਨਹੀਂ ਹੈ। ਰੂਪ ਦਾ ਮਤਲਬ ਆਕਾਰ ਹੁੰਦਾ, ਰੰਗ ਹੁੰਦਾ ਚਿੱਟਾ, ਕਾਲਾ, ਪੀਲਾ, ਉਹ ਇਸ ਤਰ੍ਹਾਂ ਦੀ ਨਹੀਂ ਹੈ। ਆਪ ਸੋਚ ਕੇ ਦੇਖ ਲਓ ਕੀ ਕਹਿੰਦੇ ਜੀ, ਇਹਦਾ ਰੂਪ ਰੰਗ ਨਹੀਂ ਹੈ, ਮਨ ਦਾ ਕੀ ਰੂਪ ਰੰਗ ਹੈ, ਬੁੱਧੀ ਦਾ ਕੀ ਰੂਪ ਰੰਗ ਹੈ? ਹੈ ਤਾਂ ਸਹੀ, ਸਭ ਕੁਛ ਉਹੀ ਕਰਦੀ ਹੈ। ਕਿਉਂ ਵਾਹਿਗੁਰੂ ਪਰਮੇਸ਼ਰ ਸਾਰਿਆਂ ਨੇ ਜਿਨ ਤੇਰੀ ਮਨ ਬੰਤ ਬਣਾਈ, ਊਠ ਬੈਠ ਸੱਚ ਸੱਚੇ ਆਏ, ਤੇ ਇੱਕ ਧਿਆਉਣਾ ਚੇਤੇ ਕਰਨਾ ਉਹਦੇ ਨਾਲ, ਵਾਹਿਗੁਰੂ ਨਿਮਰਤਾ ਪ੍ਰੇਮ ਦੇ ਨਾਲ ਉਹ ਸਭ ਕੁਛ ਉਹਦੀ ਸੱਤਾ ਦੇ ਨਾਲ ਸੁਣਦੇ ਹੈ, ਬੋਲਦੇ ਹੈ। ਪਰ ਹੈ ਉਹ ਅਸਰਜ ਰੂਪ, ਤੇ ਉਹ ਸਾਰੇ ਸੁਣੂਗਾ ਜਦੋਂ ਪ੍ਰੇਮ ਦੇ ਨਾਲ ਅਸੀਂ ਉਹਨੂੰ ਚੇਤੇ ਕਰਾਂਗੇ। ਇੱਕ ਤਾਂ ਬੋਲਣ ਦੇ ਨਾਲ ਹੈ ਵੀ ਕਹੋ ਵੀ ਵਾਹਿਗੁਰੂ, ਉੱਚੀ ਬੋਲਣਾ, ਇੱਕ ਅੰਦਰ ਹੀ ਹੌਲੀ ਜਿਹੀ ਵੀ ਬੋਲੀਏ, ਜਾਂ ਅੰਦਰ ਹੀ ਆਪਣੇ ਕੋਈ ਕਹੀਏ ਕਿਸੇ ਨੂੰ, ਜਿਵੇਂ ਹੁਣ ਇੱਥੇ ਬੈਠੇ ਹਾਂ, ਘਰ ਦੀਆਂ ਚੀਜ਼ਾਂ ਚੇਤੇ ਕਰ ਲਓ, ਇੱਥੇ ਬੈਠੇ ਹੀ ਉੱਥੇ ਪਈ ਹੈ ਦੂਸਰੀ, ਅੱਜ ਤੋਂ ਸਾਲ ਪਿੱਛੇ ਉਹ ਚੇਤੇ, ਐਸੇ ਉਹ ਵਾਹਿਗੁਰੂ ਪਰਮੇਸ਼ਰ ਨੂੰ ਚੇਤਨਾ ਹੈ ਤੋ ਚੇਤ ਲੈ ਇਸ ਦਿਨ ਮੈਂ ਪ੍ਰਾਣੀ, ਛਿਨ ਛਿਨ ਔਰ ਦੇਹਾਤ ਹੈ ਫੂਟੇ ਘੱਟ ਜਿਓ ਪਾਣੀ। ਇੱਕ ਇੱਕ ਸਵਾਸ ਜਿਹੜਾ ਉਹ ਨਿਕਲਦਾ ਬੜਾ ਦੁਰਲੱਭ ਹੈ, ਔਰ ਉਹਦੇ ਉੱਤੇ ਜਿਵੇਂ ਕਾਗਜ਼ ਤਾਂ ਆਮ ਹੀ ਹੁੰਦੇ ਨੇ, ਇੱਕ ਕਾਗਜ਼ ਐਸੇ ਹੁੰਦੇ ਨੇ ਜਿਹਨਾਂ ਦੇ ਉੱਤੇ ਮੋਹਰ ਲੱਗੀ ਹੋਈ ਹੈ ਪਾਤਸ਼ਾਹੀ, ਉਹ ਵੱਖੋ ਵੱਖਰੀ ਕੀਮਤ ਉਹਨਾਂ ਦੀ, ਕੋਈ 100 ਦੀ ਹੈ ਜੀ, ਕੋਈ ਹੋਈ ਹੈ ਜੀ, ਕੋਈ ਹੋਰ ਹੈ ਉਹਨਾਂ ਦੇ ਉੱਤੇ, ਉਹ ਸਾਰੀ ਉਨੀ ਕੀਮਤ। ਇਸ ਕਰਕੇ ਜਿੰਨੇ ਸਵਾਸ ਨੇ ਇਹ ਤਾਂ ਕਾਗਜ਼ਾਂ ਵਾਂਗੂ ਹੀ ਹੈ, ਤੇ ਇਹਨਾਂ ਦੇ ਉੱਤੇ ਵਾਹਿਗੁਰੂ ਦੇ ਪਾਤਸ਼ਾਹ ਹੈ ਉਹਦੇ ਨਾਮ ਦੀ ਮੋਹਰ ਜਿਹੜੀ ਉਹਦੇ ਨਾਇਣ ਚਿਤ ਕਰ ਲਾਂਗੇ, ਉਹ ਲੱਗੀ ਹੈ, ਇੰਨੀ ਕੀਮਤ ਹੋਊਗੀ। ਇਹਦਾ ਮੁੱਲ ਭਾਈ ਗੁਰਦਾਸ ਸਾਹਿਬ ਨੇ ਕਿਹਾ, ਨਾਮ ਤਾਂ ਮੁੱਲ ਛੋਟਾ ਜਿਹਾ ਹੀ ਮਿਲੂ ਹੁੰਦਾ ਹੈ ਪਹਿਲੈਂਡ 'ਚ, ਪਰ ਇਹਦਾ ਮੁੱਲ ਅੱਗੇ ਜਾ ਕੇ ਪਊਗਾ। ਇੱਥੇ ਵੀ ਪਿੰਡ ਹੈ, ਇੱਥੇ ਵੀ ਉਹ ਜਿਹੜਾ ਨਾਮ ਜਪੂ, ਪਰ ਉਹਦੇ ਸਾਧਨ ਹੈ ਨਾਮ ਜਪਣ ਵਾਸਤੇ, ਉਹਦੇ ਜਿਹੜੀ ਸਿੱਖਿਆ ਹੈ ਕਿ ਕਹਿੰਦੇ ਅੰਮ੍ਰਿਤ ਛਕਿਆ, ਅੰਮ੍ਰਿਤ ਤਾਂ ਇੱਕ ਰੀਤੀ ਹੈ ਗੁਰੂ ਉਪਦੇਸ਼ ਪ੍ਰਾਪਤ ਕਰਨ ਦੀ। ਗੁਰੂ ਨਾਨਕ ਸਾਹਿਬ ਦੇ ਵੇਲੇ ਚਰਨਾਮ੍ਰਿਤ ਸੀ, ਫਿਰ ਇਹੀ ਸਰੂਪ ਧਾਰਨ ਕਰਨੇ ਇਸਨੇ ਦੂਸਰੇ ਮਤਾਂ ਦੇ ਵਿੱਚ ਵੀ ਹੈਗੀ ਹੈ ਵੀ ਉਪਦੇਸ਼ ਲੈਣਾ ਉਹਦੀ ਰੀਤੀ ਹੈ। ਅਤੇ ਗੁਰੂ ਨਾਨਕ ਸਾਹਿਬ ਜੀ ਜ਼ਰੂਰੀ ਤਾਂ ਨਹੀਂ ਸੀ ਵੀ ਚਰਨਾਮ੍ਰਿਤ ਹੀ ਦਿੰਦੇ ਸੀ, ਜੇ ਮੱਕੇ 'ਚ ਗਏ ਜਾਂ ਮੁਸਲਮਾਨ ਨੇ ਜੇ ਹੋਰ ਸੀ ਉਹਨਾਂ ਨੂੰ ਵੀ ਉਪਦੇਸ਼ ਦਿੱਤਾ ਮੈਨੂੰ ਕਰੋ। ਸੋ ਇਹ ਤਾਂ ਰੀਤੀ ਜਿਹੜੀ ਉਸ ਵੇਲੇ ਸਿੱਖਿਆ ਹੈ ਜਾਂ ਉਹ ਹੈ ਵੀ ਆਮ ਹੀ ਨਾ ਹੋ ਜਾਏ, ਉਹ ਵੀ ਰਹਿਣੀ ਬਹਿਣੀ ਵਾਲੇ ਹੋਣਗੇ, ਉਹ ਸਿੱਖਿਆ ਨੂੰ ਮੰਨਣ ਵਾਲੇ ਹੋਣਗੇ, ਤੇ ਉਹ ਫਿਰ ਉਸ ਚੀਜ਼ ਨੂੰ ਤਿਆਰ ਕਰ ਸਕਦੇ ਹੈ। ਤੇ ਉਪਦੇਸ਼ ਜਿਹੜਾ ਹੈ ਵਾਹਿਗੁਰੂ ਦਾ ਹੈ। ਗੁਰੂ ਨਾਨਕ ਸਾਹਿਬ ਨੇ ਕਿਹਾ ਮੈਂ ਨਹੀਂ ਇਸ ਗੱਲ ਨੂੰ, ਮੇਰਾ ਉਪਦੇਸ਼ ਨਹੀਂ ਹੈ। ਜੈਸੇ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਬਿਰਲਾ। ਸਾਨੂੰ ਵਾਹਿਗੁਰੂ ਵੱਲੋਂ ਜੋ ਆ ਗਈ ਹੈ ਉਹ, ਤੇ ਅਸੀਂ ਤਾਂ ਉਸਦੇ ਦਾਸ ਹਾਂ, ਗੁਰੂਆਂ ਦਾ ਗੁਰੂ। ਤੇ ਪਰਮੇਸ਼ਰ ਅੱਗੇ ਫਿਰ ਭਾਈ ਜਿਹੜੇ ਨਾਮ ਜਪਦੇ ਜਾਂ ਇਸ ਰਸਤੇ ਉਹਨਾਂ ਨੂੰ ਗੁਰਿਆਈਆਂ ਵੀ ਦਿੰਦਾ ਹੈ ਪਰਮੇਸ਼ਰ, ਗੁਰੂ ਸਰੂਪ ਨੂੰ ਤਾਂ ਉਹਨਾਂ ਨੇ। ਪਰ ਜਿਹੜੇ ਉਹਨੂੰ ਕਮਾਉਂਦੇ ਹੈ ਜਪ ਤਪ ਕਰਦੇ, ਸੋ ਇਸ ਗੱਲ ਨੂੰ ਚੇਤੇ ਰੱਖੀਏ ਕਿ ਦੁਨੀਆਂ ਬਹੁਤ ਹੀ ਉੱਧਰਲੇ ਪਾਸੇ ਹੀ ਹੈ। ਹੋਰ ਦੇਹ ਦੇ ਵਿੱਚ ਨਹੀਂ ਇਹ ਚੀਜ਼ ਪ੍ਰਾਪਤ ਹੋਣੀ। ਇਸਦੇ ਅੰਦਰ ਸਤਿਗੁਰੂ ਮਹਾਰਾਜ ਜੀ ਨੇ ਮਗਰ ਦੇ ਮਹੀਨੇ ਦੇ ਇਸ ਵਿੱਚ ਦੋ ਰੂਪ ਸਾਰੇ ਵਰਤ ਰਹੇ ਹੈ ਪਰਮੇਸ਼ਰ ਦੇ। ਇੱਕ ਇਸਤਰੀ ਰੂਪ ਚਿੰਨ ਦੇ ਵਿੱਚ ਹੈ, ਇੱਕ ਪੁਰਸ਼ ਰੂਪ ਚਿੰਨ੍ਹਾਂ ਦੇ ਵਿੱਚ ਹੈ। ਸਰੀਰ ਦੇ ਬਾਹਰਲੇ ਚਿੰਨ੍ਹ ਹੈ, ਸੂਖਮ ਸਰੀਰ ਦੇ ਵਿੱਚ ਕੋਈ ਚਿੰਨ੍ਹ ਨਹੀਂ ਹੈ, ਅਧਿਆਸ ਹੈ ਇਹਨੂੰ। ਤੇ ਨਾ ਕਾਰਨ ਸਰੀਰ ਦੇ ਵਿੱਚ ਹੀ ਐਸੇ ਜਿਹੜੇ ਬਾਹਰਲੇ ਪੁਰਖ ਦੇ ਚਿੰਨ੍ਹ ਹੈ ਨਾ, ਅੰਗ ਤੇ ਮਾਤਾਵਾਂ ਦੇ ਅੰਗ ਨੇ, ਇਹ ਇੱਥੇ ਹੀ ਹੈ। ਉਹਦਾ ਹਿਸਾਬ ਦੂਸਰਾ, ਉੱਥੇ ਜਾ ਕੇ ਵੀ ਉਸ ਤਰ੍ਹਾਂ ਹੀ ਪ੍ਰਤੀਤ ਹੁੰਦਾ ਹੈ ਕਿ ਕਾਰਨ ਸਰੀਰ ਜਿਹੜਾ ਹੈ ਉਸ ਦੇ ਵਿੱਚ ਨਹੀਂ ਹੈ ਕੋਈ। ਕਾਰਨ ਸਰੀਰ ਸੁਖਾਲਾ ਸਮਝਣ ਵਾਸਤੇ ਅਗਿਆਨ ਜਾਂ ਹੋਰ ਜਿਹੜੀ ਗਾੜੀ ਨੀਂਦ ਹੈ ਨਾ, ਗਾੜੀ ਨੀਂਦ ਉਹ ਉਸਦੀ ਬਦਲ ਹੈ। ਤੇ ਉਹਦੇ ਵਿੱਚ ਹੀ ਉਹਦੀ ਜੋਤ ਹੈ, ਰੱਬ ਹੈ, ਆਨੰਦ ਹੈ। ਗਾੜੀ ਨੀਂਦ ਦੇਖ ਲਓ ਕੈਸਾ ਆਨੰਦ ਹੈ। ਇਹ ਨੀਂਦ ਹੀ ਨਾ ਆਵੇ, ਗਾੜੀ ਨੀਂਦ ਨਾ ਆਵੇ ਤੇ ਪਾਗਲ ਹੋ ਜਾਂਦਾ ਹੈ, ਬਿਮਾਰੀਆਂ ਖੜੀਆਂ ਹੋ ਜਾਂਦੀਆਂ। ਐਸੀਆਂ ਵਾਹਿਗੁਰੂ ਪਰਮੇਸ਼ਰ ਦੀਆਂ ਅੰਬੋਲਿਕ ਤੋਂ ਅੰਬੋਲਿਕ ਬਾਹਰਲੀ ਹਵਾ ਤੇ ਇੰਨਾ ਹੀ ਮਨਾਂ ਤੂੰ ਚੇਤੇ ਕਰ ਵੀ ਮੈਂ ਬਾਹਰਲੀ ਹਵਾ ਤੋਂ ਬਚਦਾ ਨਹੀਂ, ਸਵਾਸ ਵੀ ਲੈਂਦਾ ਵਾਹਿਗੁਰੂ ਤੇ ਕਹਿ ਅੰਦਰ ਜਾ, ਜਾਂ ਵੀ ਤੂੰ ਬਚ ਨਹੀਂ ਸਕਦਾ ਨੀਂਦ ਤੋਂ ਬਿਨਾਂ, ਵੀ ਉਹ ਤੈਨੂੰ ਇੰਨੀਆਂ ਚੀਜ਼ਾਂ ਦੇ ਰਿਹਾ ਹੈ। ਖਾਣ ਪੀਣ ਵਾਲੀਆਂ ਤਾਂ ਵੱਖਰੀਆਂ, ਇਸ ਦਾਤ ਨੂੰ ਕੋਈ ਦੇ ਨਹੀਂ ਸਕਦਾ। ਨੀਂਦ ਨਾ ਆਵੇ ਗੋਲੀਆਂ ਗਾਲੀਆਂ ਤਾਂ ਹੈ ਵੀ ਨੀਂਦ ਨੂੰ ਆ ਜਾ ਪਵਾਉਣੀ ਤਾਂ ਉਸ ਨੇ, ਜਾਂ ਕਿਸੇ ਦੇ ਦਿਮਾਗ ਅੱਗੇ ਅਸਾਧ ਰੋਗ ਵੀ ਹੈਗੇ ਹੈ। ਸੋ ਇਹ ਹੈ ਵਾਹਿਗੁਰੂ ਪਰਮੇਸ਼ਰ ਦੇ। ਫਿਰ ਇੱਕ ਨਹੀਂ ਦੇਖ ਲਓ ਅਨੇਕਾਂ ਹੀ ਛੋਟੇ ਤੋਂ ਛੋਟੇ ਜੀਵ ਜਾਂ ਬੇਅੰਤ ਹੀ ਬੇਅੰਤ ਹੈ ਵਾਹਿਗੁਰੂ ਪਰਮੇਸ਼ਰ ਦੀ ਰਚਨਾ। ਹੇਠਾਂ ਉੱਤੇ ਨਿਗਾਹ ਮਾਰੋ, ਨਾ ਹੇਠਾਂ ਅੰਤ ਹੈ ਨਾ ਉੱਤੇ ਅੰਤ ਹੈ। ਜੇ ਉਹ ਦੇਖਣਾ ਹੋਵੇ ਤੇ ਰਾਤ ਨੂੰ ਦੇਖੋ ਤਾਰੇ ਕਿੰਨੇ ਨੇ, ਕੋਈ ਗਿਣੀ ਨਹੀਂ ਸਕਦਾ। ਸੋ ਬੇਅੰਤ ਬੇਅੰਤ ਹੀ ਹੈ ਤੇ ਉਸ ਨੂੰ ਇਹ ਨਾਮ ਬਾਣੀ ਇਹਦੇ ਨਾਲ ਜਦੋਂ ਚਿੰਤਨ ਕਰਾਂਗੇ, ਚਿੰਤਨ ਕਰਾਂਗੇ ਵੀ ਰੱਬ ਦੇ ਜਾਪ ਦੇ ਨਾਲ ਅਸੀਂ ਉਹਨੂੰ ਪ੍ਰਾਪਤ ਕਰ ਲਾਂਗੇ, ਨਹੀਂ ਸਾਡਾ ਮਨ ਮੈਲਾ ਹੈ, ਇਸ ਦੇ ਅੰਦਰ ਚੰਚਲਤਾ ਹੀ ਹੈ, ਫੁਰਨੇ ਹੋਰ ਉਠਾਉਂਦਾ ਹੈ, ਜਦੋਂ ਦੇਖੋ ਇਸ ਸੰਸਾਰ ਦੇ ਵਿੱਚ ਵੀ ਕੋਈ ਚੰਗਾ ਪ੍ਰਭਾਵ ਵਾਲਾ ਆਦਮੀ ਆ ਜਾਏ ਤੇ ਉਹਦਾ ਪ੍ਰਭਾਵ ਪੈਂਦਾ ਨਾ, ਚੰਗੇ ਦਾ ਚੰਗਾ ਪਊ, ਮਾੜੇ ਦਾ ਮਾੜਾ ਪਊ। ਇਸੇ ਤਰ੍ਹਾਂ ਹੀ ਫਿਰ ਜੇ ਉਹਨੂੰ ਚੇਤੇ ਕਰਾਂਗੇ ਤੇ ਉਹਦਾ ਵੀ ਪੈਂਦਾ। ਤੇ ਉਹ ਸਤਿਗੁਰੂ ਸਾਹਿਬ ਜੀ ਨੇ ਦ੍ਰਿਸ਼ਟਾਂਤ ਦਿੱਤੇ ਨੇ ਸਾਰੇ, ਹੋਰ ਚੀਜ਼ਾਂ ਦੇ ਵੀ ਦਿੱਤੇ ਨੇ, ਜਿਸ ਤਰ੍ਹਾਂ ਮੱਛੀ ਦੀ ਪਾਣੀ ਨਾਲ ਪ੍ਰੀਤ ਹੈ, ਜੀਵਨ ਹੈ ਇਸ ਤਰ੍ਹਾਂ ਹੀ, ਤੇ ਆਪਣੀ ਵੀ ਪ੍ਰੀਤੀ ਬਾਹਰਲੀ ਹਵਾ ਨਾਲ ਹੈ, ਬਹੁਤ ਉਹ ਤੋਂ ਬਿਨਾਂ ਬਚਦੇ ਨਹੀਂ। ਇਹ ਚੰਗਾ ਵਾਹਿਗੁਰੂ ਪਰਮੇਸ਼ਰ ਕਿਰਪਾ ਕਰੋ। ਕਿਰਪਾ ਦਾ ਮਤਲਬ ਹੁੰਦਾ ਉਸਦੀ ਕਿਰਪਾ ਨਾਲ ਹੀ ਸਭ ਕੁਛ ਬਣਿਆ ਹੈ ਉਹਦਾ। ਤੇ ਜੇ ਹੁਣ ਅਸੀਂ ਕਿਰਪਾ ਨਾਲ ਕੁਛ ਮੈਂ ਬਣਾਂਗੇ ਨਾ, ਫਿਰ ਹੰਕਾਰ ਆਜੂਗਾ। ਉਹ ਹੰਕਾਰ ਨੂੰ ਦੂਰ ਕਰਨ ਵਾਸਤੇ ਪਹਿਲਾਂ ਵੀ ਕਿਰਪਾ ਹੈ, ਉਸੇ ਦੀ ਕਿਰਪਾ, ਉਸੇ ਨੇ ਸਭ ਕੁਛ ਬਣਾਇਆ, ਵਿੱਚ ਵੀ ਉਸੇ ਦੀ ਕਿਰਪਾ, ਉਹਦੇ ਨਾਲ ਅਖੀਰ ਤੇ ਵੀ। ਇਸ ਕਰਕੇ ਹਉਮੈ ਨਹੀਂ ਹੋਊਗੀ, ਬਚ ਜਾਂਗੇ, ਪੂਰਾ ਫਲ ਮਿਲੂਗਾ। ਨਹੀਂ ਤਾਂ ਵੱਡਿਆਂ ਵੱਡਿਆਂ ਨੂੰ ਹੰਕਾਰ ਹੋ ਗਿਆ, ਉਹਨਾਂ ਨੂੰ ਵੀ ਇਹ ਉਹ ਫਿਰ ਫਲ ਭੋਗਣੇ ਪਏ। ਰਿਸ਼ੀਆਂ ਮਹਾਤਮਾ ਨੂੰ ਹੰਕਾਰ ਹੋ ਗਿਆ, ਉਹਨਾਂ ਨੂੰ ਵੀ ਪਰਮੇਸ਼ਰ ਨੇ ਇਹ ਨਹੀਂ ਠੀਕ ਹੈ। ਤੇ ਅਸੀਂ ਕਿੱਥੇ ਬਚ ਸਕਦੇ ਹਾਂ? ਆਪਣੇ ਸਤਿਗੁਰੂ ਰਾਮਦਾਸ ਸਾਹਿਬ ਜੀ ਦੇ ਵਚਨ ਆਉਂਦੇ ਹੈ ਕਿ ਬ੍ਰਹਮਾ ਵਿਸ਼ਨ ਮਹਾਂਦੇਵ ਤ੍ਰੈ ਗੁਣ ਰੋਗੀ ਵਿੱਚ ਹਉਮੈ ਕਾਰ ਕਮਾਈ ਜਿਨ ਕੀਏ ਕਿਸੇ ਨ ਚੇਤੇ ਵਿਪੜੇ ਹਰ ਗੁਰਮੁਖ ਸੋਝੀ ਪਾਏ। ਕੋਈ ਰੱਬ ਦਾ ਪਿਆਰਾ ਸਨਮੁਖ ਹੈ ਜਿਹਨੂੰ ਇਹ ਸਮਝ ਪਈ ਹੈ, ਭਗਤ ਜਿਹੜੇ ਪ੍ਰਵਾਨ ਹੋਏ। ਕਹਿੰਦੇ ਫਿਰ ਇਹ ਬ੍ਰਹਮਾ ਵਿਸ਼ਨੂੰ ਉਹਨਾਂ ਨੂੰ ਵੀ ਕਹਿਤਾ ਵੀ, ਤੇ ਜਿਹੜੇ ਹੋਰ ਜੀਵ ਨੇ ਇਹ ਤਾਂ ਹੋਰ ਹੰਕਾਰ ਕਰ ਲੈਣਗੇ ਵੀ ਉਹ ਵੀ ਰੋਗੀ ਨੇ। ਨਾ ਹਉਮੈ ਰੋਗ ਸਭ ਜਗਤ ਵਿਆਪਿਆ, ਉਹਨਾਂ ਨੂੰ ਤਾਂ ਥੋੜਾ ਚਿਰ ਹੀ ਪਰਮੇਸ਼ਰ ਉਹਨਾਂ ਦੇ ਉੱਤੇ ਕੰਟਰੋਲ ਕਰਦਾ ਵੀ ਕਿਉਂ ਕੀਤਾ ਤੁਸੀਂ, ਜਾਓ ਤੁਸੀਂ ਇੰਨੇ ਜੀ ਆਹ ਕੰਮ ਕਰੋ ਫਿਰ ਤੁਸੀਂ ਆ ਜਾਓਗੇ। ਤੇ ਹਉਮੈ ਰੋਗ ਸਭ ਤਿੰਨਕੋ ਜਨਮ ਮਰਨ ਦੁੱਖ ਪਾਏ। ਇਹਨਾਂ ਨੂੰ ਸਾਨੂੰ ਤਾਂ ਫਿਰ ਜਨਮ ਮਰਨ ਦਾ ਹੋਰ ਟੇੜੀਆਂ ਜੁਨਾਂ ਦਾ ਵੀ, ਕੀਟ ਪਤੰਗੇ ਹੋਰ ਕਈ ਜਨਮ ਪੈ, ਕੀਟ ਪਤੰਗਾ ਕਈ ਜਨਮ ਉਹਨਾਂ ਦੇ ਵਿੱਚ ਜਾਂਦੇ ਆ। ਉਹਨਾਂ ਨੂੰ ਤਾਂ ਹੋਰ ਚੰਗੀਆਂ ਦੇ ਵੀ ਸਿੱਖਿਆ ਵੀ ਦਿੰਦਾ ਹੋਰ ਚੀਜ਼। ਸੋ ਇਹ ਦੋ ਚੀਜ਼ਾਂ ਵਾਹਿਗੁਰੂ ਪਰਮੇਸ਼ਰ ਨੇ ਬਣਾ ਦਿੱਤੀਆਂ ਹੈ, ਔਰ ਇਸੇ ਦੁਆਰਾ ਹੀ ਵੀ ਵਾਹਿਗੁਰੂ ਪਰਮੇਸ਼ਰ ਨੇ ਜਿਵੇਂ ਇਹ ਜਿਹੜੀ ਹੈ ਇਹ ਸਥੂਲ ਸਰੀਰ ਦੇ ਨਾਲ ਇਹਦੇ ਵਿੱਚ ਭਜਨਬੰਦੀ ਦੇ ਅੰਦਰ ਸੂਖਮ ਸਰੀਰ ਹੈ, ਸਾਡੇ ਅੰਦਰ ਬੁੱਧੀ ਹੈ, ਬੁੱਧੀ ਦੀ ਇੱਕ ਅੰਸ਼ ਜਿਸ ਨੂੰ ਸੁਰਤ ਕਹਿ ਦਿੰਦੇ ਆ। ਅਸੀਂ ਤੇਰੀ ਸੁਰਤ ਟਿਕਾਣੇ ਆ ਜਾਂ ਬੁੱਧੀ ਟਿਕਾਣੇ ਆ, ਉਹ ਜਿਹੜੀ ਬੁੱਧੀ ਹੈ ਉਹ ਜਿਹੜੀ ਸਮਝਣ ਵਾਲੀ ਹੈ, ਸਮਝ ਕੇ ਤੇ ਮਨ ਦੁਆਰਾ ਜਿਹੜਾ ਉਹਨੂੰ ਚੇਤੇ ਕਰਨਾ ਹੈ, ਉਹ ਚੇਤੇ ਕਰਦਿਆਂ ਕਰਦਿਆਂ ਸਾਡੇ ਔਗਣ ਦੂਰ ਹੋ ਜਾਣਗੇ, ਅੰਦਰ ਜਿਹੜੇ ਕਾਮ ਕ੍ਰੋਧ ਲੋਭ ਹੰਕਾਰ ਦੇ ਫੁਰਨੇ ਘਟਣਗੇ। ਫਿਰ ਪਹਿਲਾਂ ਤਾਂ ਬਹੁਤ ਟਾਈਮ ਲੱਗੂਗਾ, ਜਾਂ ਬਹੁਤ ਚਿਰ ਦਾ ਵਿਗੜਿਆ ਹੋਵੇ ਕੋਈ ਖੇਤ ਉਹਨੂੰ ਸਵਾਰਨ ਦੇ ਵਿੱਚ ਟਾਈਮ ਲੱਗਦਾ, ਜਿਹੜਾ ਸੁਧਰਿਆ ਹੀ ਹੋਵੇ ਉਹ ਛੇਤੀ। ਇਸੇ ਕਰਕੇ ਇਹ ਫਰਕ ਹੈ ਕਿ ਕਹਿ ਦਿੰਦੇ ਜੀ ਅਸੀਂ ਨਾਮ ਤਾਂ ਜਪਦੇ ਇੰਨਾ ਚਿਰ ਹੋ ਗਿਆ, ਅਮਕੇ ਨੂੰ ਇੰਨਾ ਚਿਰ ਹੋ ਗਿਆ, ਉਹ ਇੱਥੇ ਚਲੇ ਗਿਆ, ਉਹਦਾ ਪਹਿਲਾਂ ਹੀ ਸਵਾਰਿਆ ਹੈ। ਜੇ ਹੁਣ ਵੀ ਲੱਗ ਜਾਂਗੇ ਨਾ, ਜਿੰਨਾ ਹੋਊਗਾ ਫਿਰ ਵਾਹਿਗੁਰੂ ਪਰਮੇਸ਼ਰ ਮਨੁੱਖਾਂ ਦੇ ਕੇ ਗੁਰਸਿੱਖਾਂ ਦੇ ਘਰ ਜਨਮ ਦੇ ਕੇ ਉੱਥੋਂ ਹੀ ਸ਼ੁਰੂ ਹੋ ਜੂਗਾ, ਫਿਰ ਨੇੜੇ ਹੋ ਜੂਗਾ। ਇਸ ਕਰਕੇ ਇਹ ਨਹੀਂ ਵੀ ਕੁਛ ਬਣਿਆ ਨਹੀਂ, ਉਹ ਜਮ੍ਹਾਂ ਹੋਊਗਾ, ਪਰ ਰਹਿਤ ਦੇ ਵਿੱਚ ਰਹੇ ਤੇ ਉਹਨੂੰ ਕਮਾਈ ਜਾਵੇ। ਤੇ ਇੱਥੇ ਵੀ ਪ੍ਰਤੱਖ ਉਹ ਚੀਜ਼ ਹੈ ਕਿ ਜਿਹਨਾਂ ਦਾ ਹੈਗਾ ਵੀ, ਜਿਹਨਾਂ ਨੂੰ ਕਹਿੰਦੇ ਜੀ ਕਈ ਗੁਰਮੁਖ ਕਹਿੰਦੇ ਜੀ ਅਸੀਂ ਨਾਮ ਜਪਦੇ ਹਾਂ ਇੰਨਾ ਚਿਰ ਹੋ ਗਿਆ, ਸਾਨੂੰ ਹੁਣ ਅਸੀਂ ਬੜਾ ਆਨੰਦ ਆਉਂਦਾ ਹੈ, ਆਨੰਦੀ ਬਣਿਆ ਰਹਿੰਦੇ। ਕਈ ਕਹਿੰਦੇ ਸਾਨੂੰ ਆਇਆ ਹੀ ਨਹੀਂ ਹੈ, ਕੋਈ ਕਹਿੰਦੇ ਐਵੇਂ ਇਹ ਤਾਂ ਐਵੇਂ ਫਿਰਦੇ ਨੇ, ਕਿੱਥੇ ਰਹਿਣਾ ਕੀ ਆ। ਜਿਸ ਤਰ੍ਹਾਂ ਇਹ ਸੰਬੰਧ ਹੈ, ਇਸੇ ਤਰ੍ਹਾਂ ਹੀ ਸ਼ਬਦ ਦਾ ਸੁਰ ਦੇ ਨਾਲ, ਨਾਮ ਬਾਣੀ ਦੇ ਨਾਲ, ਜਿੰਨੀ ਵੀ ਉਹਦੇ ਵਿੱਚ ਇੱਕ ਆਮ ਕਹਿ ਦਿੰਦੇ ਨੇ ਵੀ ਵਾਹਿਗੁਰੂ ਦਾ ਰੂਪ ਰੰਗ ਰੇਸ਼ ਤੋਂ ਨਿਰਗੁਣ ਸਰੂਪ ਹੈ, ਨਿਰਗੁਣ ਤੋਂ ਕੀ ਲੈਣਾ ਹੈ, ਉਹਦਾ ਇਹ ਧਿਆਨ ਕਿਵੇਂ ਹੁੰਦਾ ਹੈ, ਜਿਹੜਾ ਹੈ ਹੀ ਨਿਰਗੁਣ ਉਹਦਾ ਧਿਆਨ ਉਹ ਇਹ ਸਮਝਦੇ ਹੈ ਵੀ ਜਿਸ ਤਰ੍ਹਾਂ ਮੋਟੀ ਚੀਜ਼ ਜਾਂ ਭਾਵਨਾ ਦੇ ਨਾਲ ਪ੍ਰਗਟ ਹੋਈ ਹੈ ਨਾ, ਤੇ ਉਹ ਦਿਸਣ ਵਾਲੀ ਚੀਜ਼ ਨੂੰ ਜਾਂ ਭਾਵਨਾ ਦੇ ਨਾਲ ਉਹ ਇਹ ਸਮਝੇ ਨਾ, ਧਿਆਨ ਇਉਂ ਨਹੀਂ ਹੈ ਉਹਦਾ ਜਿਹੜਾ ਆਪਣੇ ਖਿਆਲ ਹੈ, ਧਿਆਨ ਹੈ ਜਿਹੜਾ ਉਸਨੂੰ ਚੇਤੇ ਕਰਨਾ ਨਾ, ਇਹੀ ਉਹਦਾ, ਇਹੀ ਉਹਦੀ ਭਗਤੀ ਹੈ। ਉਹਦੇ ਨਾਲ ਮੈਲਾਂ ਦੂਰ ਹੁੰਦੀਆਂ ਜਾਣਗੀਆਂ, ਵਿਕਸ਼ੇਪ ਅਵਰਨ ਦੀਆਂ ਇਹ ਸਾਰੀਆਂ ਮੈਲਾਂ ਦੂਰ ਹੋ ਕੇ, ਤੇ ਉਹ ਵਾਹਿਗੁਰੂ ਪਰਮੇਸ਼ਰ ਅੱਗੇ ਸਾਖਿਆਤ ਹੈ। ਜਿਸ ਤਰ੍ਹਾਂ ਕਿਸੇ ਦੀ ਪਿਛਲੀ ਨਿਗਾਹ ਠੀਕ ਹੈ, ਡਾਕਟਰ ਕਹਿੰਦੇ ਤੇਰੀ ਪਿਛਲੀ ਨਿਗਾਹ ਠੀਕ ਹੈ, ਸਿਰਫ ਮੋਤੀਆ ਹੈ, ਲਾ ਦਿੰਦੇ ਨਿਗਾਹ ਠੀਕ ਹੋ ਜਾਂਦੀ ਹੈ। ਇਸੇ ਤਰ੍ਹਾਂ ਹੀ ਜੋਤੀ ਸਰੂਪ ਵਾਹਿਗੁਰੂ ਦਾ ਉਹ ਸਾਰੇ ਹੀ ਹਰ ਵੇਲੇ ਨਾਨਕਾ ਪਾਤਸ਼ਾਹ ਦਿਸੇ ਜ਼ਾਹਰਾ, ਤੇ ਕੁਦਰਤ ਦੁਆਰਾ ਵੀ ਉਹ ਸਾਰੀ ਦਿਸਦਾ ਹੈ, ਉਹ ਇੱਕ ਰਸ ਹੈ, ਸਾਖਿਆਤ ਹੈ। ਹਾਂ, ਗ੍ਰੰਥਾਂ ਦੁਆਰਾ, ਪੋਥੀਆਂ ਦੁਆਰਾ ਉਹ ਹੈ, ਤੇ ਕੁਦਰਤ ਦੁਆਰਾ ਵੀ ਦਿਸਦਾ ਹੈ। ਕੁਦਰਤ ਵੀ ਇੱਕ ਇਹ ਐਸਾ ਗਿਆਨ ਕਰਾਉਣ ਵਾਲਾ ਉਹ ਗ੍ਰੰਥ ਹੈ, ਬਹੁਤ ਵੱਡਾ ਹੈ, ਜਿਸ ਤੋਂ ਉਹ ਵਾਹਿਗੁਰੂ ਪਰਮੇਸ਼ਰ ਦਾ ਬੋਧ ਹੁੰਦਾ ਹੈ। ਹੁਣ ਇਹ ਪਤੀ ਸਤੀ ਦੇ ਰੂਪ ਦੁਆਰਾ, ਪਹਿਲਾਂ ਤਾਂ ਨਹੀਂ ਪਤੀ ਸਤੀ ਹੁੰਦੇ, ਛੋਟੇ ਆਪਾਂ ਜਨਮ ਧਾਰਨੇ ਆ ਮਾਤਾ ਪਿਤਾ ਤੋਂ, ਤੇ ਵੱਡਿਆਂ ਹੋਇਆਂ ਦਾ ਇਹ ਫਿਰ ਕਹਿੰਦੇ ਵਿਆਹ ਕਰੋ ਜੀ, ਉਹਦੀ ਪਤਨੀ ਹੈ ਜੀ, ਇਹ ਪਤੀ ਹੋ ਗਿਆ ਉਹਦਾ, ਤੇ ਉਹ ਸਮੇਂ ਸਿਰ ਆ ਕੇ ਕਦੇ ਉਹ ਪਹਿਲਾਂ ਚੜ੍ਹਾਈ ਕਰ ਗਈ, ਕਦੇ ਉਹ ਕਰ ਗਿਆ, ਕਿਉਂ ਮਤਲਬ ਜੋੜਾ ਬਣਾਇਆ ਹੋਇਆ ਵਾਹਿਗੁਰੂ ਪਰਮੇਸ਼ਰ ਨੇ। ਇਸ ਤਰ੍ਹਾਂ ਇੱਧਰ ਨਾਮ ਬਾਣੀ ਦੁਆਰਾ ਜਾਂ ਹੋਰ ਚੀਜ਼ ਹੈ, ਤੇ ਮਨ ਦੇ ਨਾਲ ਉਸਦਾ ਸੰਬੰਧ ਕਰਕੇ, ਮਨ ਬੁੱਧ ਦੇ ਨਾਲ ਉਸਦਾ ਚਿੰਤਨ ਕਰਨਾ, ਮਨ ਬੁੱਧ ਉਸ ਵਿੱਚ ਲੀਨ ਹੋਣਗੇ, ਲਿਵ ਜਿਹਨੂੰ ਕਹਿੰਦੇ, ਉਹ ਲੀਨ ਹੋਣਗੇ, ਜਿਵੇਂ ਜਿਵੇਂ ਲੀਨ ਹੋਣਗੇ ਜਾਂ ਪ੍ਰੇਮ ਦੇ ਨਾਲ ਕੋਈ ਕਰੂਗਾ, ਉਵੇਂ ਉਵੇਂ ਉਹਨੂੰ ਸ਼ਾਂਤੀ ਤੇ ਨਾਲ ਸੁਖ ਵੀ ਪ੍ਰਗਟ ਹੋਊਗਾ। ਜੇ ਰੂਪ ਰੰਗ ਤੋਂ ਰਹਿਤ ਉਹ ਹੈ ਠੀਕ ਹੈ, ਪਰ ਸੁਖ ਸਰੂਪ ਹੈ, ਗਿਆਨ ਸਰੂਪ ਹੈ, ਸਤ ਸਰੂਪ ਹੈ। ਸਤਿੰ ਗਿਆਨੀ ਮਨੰਤਿੰ ਬ੍ਰਹਮ, ਇਹ ਪੁਰਾਣੀ ਭਾਸ਼ਾ ਹੈ। ਸਚਿਤ ਆਨੰਦ ਸਰੂਪ ਹੈ, ਇਹ ਉਸਦਾ ਵਿਸ਼ੇਸ਼ ਰੂਪ ਹੈ। ਹੋਰ ਵੀ ਸਾਰੇ ਜਿਸ ਵੇਲੇ ਇਹ ਰਚਨਾ, ਫਿਰ ਵਿਆਪਕ ਸਰੂਪ ਵੀ ਹੈ, ਹੋਰ ਸਾਰੇ ਹੈ। ਇਹ ਤਾਂ ਹੁਣ ਜ਼ਰੂਰੀ ਮਨੁੱਖਾਂ ਦੇ, ਇਸ ਦੇ ਵਿੱਚ ਅਸੀਂ ਕਰ ਸਕਦੇ ਹਾਂ, ਮਿਲ ਸਕਦੇ ਹਾਂ। ਅਤੇ ਦੂਸਰਾ ਪਤੀ ਸਤੀ ਦਾ ਰੂਪ, ਇਹ ਪਰਮੇਸ਼ਰ ਦਾ। ਹੁਣ ਪੜ੍ਹੋ ਜੀ,